ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਤਉ ਭੀ ਗੱਡਿਅਨ ਪਰ ਬੰਦੀ ਦੀਨੋ ਰਿਜਕ ਲਗਾਏ ਹੁਨਾ ਕੱਚਾ ਜਿਮ ਬਣੈ ਤਿਮ ਸਿੱਖ ਲੇਵੈ ਖਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚੋਂ 94 ਪ੍ਰਸੰਗਾਂ ਦੀ ਕਥਾ ਸੁਣ ਰਹੇ ਹਾਂ ਕਿਉਂਕਿ ਜੇ ਪੰਥ ਪ੍ਰਕਾਸ਼ ਦੀ ਪੂਰੀ ਕਥਾ 1 ਘੰਟਾ ਰੋਜ਼ ਹੁੰਦੇ ਤਾਂ ਲਗਭਗ 6 ਮਹੀਨੇ ਕਥਾ ਚੱਲਦੀ ਹੈ ਇਹਦੇ ਵਿੱਚੋਂ 94 ਪ੍ਰਸੰਗ ਸਾਂਝੇ ਕਰਨ ਦਾ ਹੁਕਮ ਹੋਇਆ ਸੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ ਦੇ ਵਿੱਚ ਕਿੱਡੀਆਂ ਭਾਰੀਆਂ ਮਹਾਨ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਜਿਹਦੇ ਸਦਕਾ ਅੱਜ ਦੇਸ਼ਾਂ ਪ੍ਰਦੇਸ਼ਾਂ ਵਿੱਚ ਖਾਲਸੇ ਦੇ ਨਿਸ਼ਾਨ ਝੂਲ ਰਹੇ ਨੇ ਔਰ ਸਿੰਘਾਂ ਦੇ ਸਿਰਾਂ ਤੇ ਦਸਤਾਰਾਂ ਸੋਭਦੀਆਂ ਨੇ ਸੋ ਖਾਲਸਾ ਜੀ ਬਾਬੇ ਬੰਦੇ ਬਹਾਦਰ ਨੇ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਨਾਲ 10 ਮਈ 1710 ਨੂੰ ਸਰਹੰਦ ਫਤਿਹ ਕਰ ਲਿਆ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਜੀ ਨੇ ਆਪਣੀ ਰਾਜਧਾਨੀ ਮੁਖਲਸਗੜ੍ਹ ਨੂੰ ਬਣਾਇਆ ਇਹ ਮੁਖਲਸਗੜ੍ਹ ਕਿਸੇ ਮੁਸਲਮਾਨ ਜਰਨੈਲ ਦੇ ਨਾਂ ਤੇ ਵਸਿਆ ਹੋਇਆ ਪੁਰਾਣਾ ਕਿਲਾ ਸੀ ਜੋ ਸਡੌਰੇ ਤੋਂ 18 ਕਿਲੋਮੀਟਰ ਦੀ ਦੂਰੀ ਤੇ ਹੈ ਅੰਬਾਲੇ ਤੋਂ ਲਗਭਗ 70 ਕਿਲੋਮੀਟਰ ਪੈਂਦਾ ਹੈ ਇਹ ਪਹਾੜਾਂ ਦੇ ਵਿੱਚ ਕਪਾਲ ਮੋਚਨ ਤੋਂ ਵੀ 18 ਕਿਲੋਮੀਟਰ ਹੈ ਸਡੌਰੇ ਤੋਂ ਵੀ 18 ਕਿਲੋਮੀਟਰ ਹੈ ਔਰ ਉੱਥੇ ਅੱਜ ਦੇ ਸਮੇਂ ਵਿੱਚ ਉਸ ਕਿਲੇ ਦੀਆਂ ਸਿਰਫ ਨੀਂਹਾਂ ਬਾਕੀ ਹਨ ਇੱਕ ਨਿਹੰਗ ਸਿੰਘ ਬਾਬਾ ਜੈਮਲ ਸਿੰਘ ਜੀ 50 ਸਾਲ ਤੋਂ ਉਹਨਾਂ ਨੀਂਹਾਂ ਦੀ ਸੰਭਾਲ ਕਰ ਰਹੇ ਨਿਸ਼ਾਨ ਸਾਹਿਬ ਲਾ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਚਾਰ ਕੀਤਾ ਹੈ ਕਿ ਉੱਥੇ ਖਾਲਸੇ ਦੀ ਉਹ ਪੁਰਾਣੀ ਯਾਦਗਾਰ ਬਣਾਈ ਜਾਵੇ ਪਰ ਅਜੇ ਤੱਕ ਉਹ ਸਥਾਨ ਜਿਹੜਾ ਹੈ ਉਹ ਬੜੀ ਮਸਤਾਨੀ ਹਾਲਤ ਵਿੱਚ ਹੈ ਇੱਥੇ ਬਾਬਾ ਜੀ ਨੇ ਰਾਜਧਾਨੀ ਕਿਉਂ ਬਣਾਈ ਸੀ ਕਿਉਂਕਿ ਸਰਹੰਦ ਜਿਹੜਾ ਸੀ ਉਹ GT ਰੋਡ ਦੇ ਉੱਤੇ ਸੀ ਦੁਸ਼ਮਣ ਦਾ ਹਮਲਾ ਕਿਸੇ ਵੇਲੇ ਹੋ ਜਾਵੇ ਤੇ ਰਾਜਧਾਨੀ ਨੂੰ ਖਤਰਾ ਛੇਤੀ ਹੋਵੇ ਤਾਂ ਬਹੁਤ ਔਖਾ ਹੁੰਦਾ ਰਾਜੇ ਨੂੰ ਉਸ ਜਗ੍ਹਾ ਤੇ ਰਹਿਣਾ ਚਾਹੀਦਾ ਜਿੱਥੇ ਦੁਸ਼ਮਣ ਔਖਾ ਉੱਪੜ ਸਕੇ ਲੋਹਗੜ੍ਹ ਦੀ ਜਿਹੜੀ ਜਗ੍ਹਾ ਹੈ ਉਹਦੇ ਥੱਲਿਓਂ ਇੱਕ ਨਦੀ ਵਗਦੀ ਹੈ ਪਿੱਛੇ ਪਹਾੜੀਆਂ ਨੇ ਉੱਥੇ ਉੱਪੜਨਾ ਬਹੁਤ ਮੁਸ਼ਕਲ ਹੈ ਅਜੇ ਵੀ ਉਹਦੇ ਜਿਹੜੇ ਮੋਰਚੇ ਹਨ ਖੰਡਰ ਹਨ ਉਹਨਾਂ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਦਾਸ ਨੇ ਕਈ ਵਾਰ ਜਾ ਕੇ ਉੱਥੇ ਦਰਸ਼ਨ ਕੀਤੇ ਲੋਹਗੜ੍ਹ ਦੇ ਕਿਲੇ ਤੇ ਸੋ ਖਾਲਸਾ ਜੀ ਬਾਬਾ ਜੀ ਨੇ 8 ਸਾਲ ਦੇ ਸਮੇਂ ਵਿੱਚ ਬਹੁਤ ਕੁਝ ਕੀਤਾ ਕਿੱਥੇ ਕਲਾਨੌਰ ਗੁਰਦਾਸਪੁਰ ਦਾ ਇਲਾਕਾ ਉੱਧਰ ਫਤਿਹ ਪਾਈ ਲਾਹੌਰ ਦਾ ਆਲਾ ਦੁਆਲਾ ਸਾਰਾ ਕਬਜ਼ੇ ਕੀਤਾ ਸਹਾਰਨਪੁਰ ਦਾ ਇਲਾਕਾ ਕਬਜ਼ੇ ਕੀਤਾ ਯਾਨੀ ਕਿ ਲਗਭਗ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਪਹਿਲਾਂ ਦਾ ਰਾਜ ਸਿੱਖਾਂ ਦਾ ਦੇਖੀਏ ਤੇ ਬਾਬੇ ਬੰਦੇ ਬਹਾਦਰ ਨੇ ਬਹੁਤ ਵੱਡਾ ਰਾਜ ਪਹਿਲੀ ਵਾਰੀ ਕਾਇਮ ਕੀਤਾ ਜਿਹਦੇ ਵਿੱਚ ਬਹੁਤ ਲੰਮਾ ਏਰੀਆ ਅੱਜ ਦਾ ਸਮਝੋ ਸਾਰਾ ਹਰਿਆਣਾ ਹੀ ਆ ਗਿਆ ਤੇ ਪੰਜਾਬ ਵੀ ਜਿਹੜਾ ਹੈ ਉੱਤਰੀ ਪੰਜਾਬ ਸਾਰਾ ਹੀ ਆ ਗਿਆ ਲੁਧਿਆਣੇ ਤੋਂ ਲੈ ਕੇ ਜਲੰਧਰ ਦਾ ਇਲਾਕਾ ਗੁਰਦਾਸਪੁਰ ਦਾ ਇਲਾਕਾ ਹੁਸ਼ਿਆਰਪੁਰ ਦਾ ਇਲਾਕਾ ਕਲਾਨੌਰ ਤੱਕ ਗੁਰਦਾਸਪੁਰ ਇਹ ਸਾਰਾ ਬਾਬਾ ਜੀ ਦੇ ਕਬਜ਼ੇ ਚ ਆ ਗਿਆ ਤੇ ਪਹਾੜ ਦੀਆਂ ਜਿੰਨੀਆਂ ਰਿਆਸਤਾਂ ਸਨ 22 ਧਾਰ ਦੀਆਂ ਹਿੰਦੂ ਰਾਜਿਆਂ ਦੀਆਂ ਜਿਹੜੀਆਂ ਦਸਵੇਂ ਪਾਤਸ਼ਾਹ ਜੀ ਨਾਲ ਸਹਿੰਦੀਆਂ ਰਹਿੰਦੀਆਂ ਸਨ ਉਹਨਾਂ ਰਿਆਸਤਾਂ ਨੂੰ ਵੀ ਬਾਬਾ ਜੀ ਨੇ ਕਬਜ਼ੇ ਕਰਕੇ ਨਜਰਾਨੇ ਉਥੋਂ ਲਏ। ਮੰਡੀ ਦੇ ਰਾਜੇ ਨੇ ਅਤੇ ਚੰਬੇ ਦੇ ਰਾਜੇ ਨੇ ਆਪਣੀਆਂ ਬੇਟੀਆਂ ਵੀ ਬਾਬਾ ਜੀ ਨੂੰ ਭੇਟਾ ਕੀਤੀਆਂ ਜੋ ਬਾਬਾ ਜੀ ਦੀਆਂ ਦੋ ਸ਼ਾਦੀਆਂ ਹੋਈਆਂ ਪਹਾੜ ਵਿਚ ਹੀ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਸੋ ਖਾਲਸਾ ਜੀ ਏਦਾਂ ਸਿੰਘਾਂ ਦਾ ਰਾਜ ਬਣਿਆ ਵੀ ਔਰ ਬਹੁਤ ਛੇਤੀ ਹੀ ਕਿਉਂਕਿ ਸਤਿਗੁਰਾਂ ਦੇ ਕੁਝ ਬਚਨ ਸਨ ਉਹ ਬਚਨ ਪੂਰੇ ਹੋਣੇ ਸਨ। ਭਾਣਾ ਵਰਤ ਗਿਆ ਕਿ ਖਾਲਸੇ ਦੇ ਵਿੱਚ ਥੋੜੀ ਫੁੱਟ ਪੈ ਗਈ। ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਜੀ ਦੇ ਵਿਚਾਰ ਨਹੀਂ ਮਿਲੇ। ਇਹ ਬਹੁਤ ਲੰਮਾ ਵਿਸ਼ਾ ਹੈ। ਆਪਸ ਵਿੱਚ ਸਿੰਘਾਂ ਦੇ ਦੋ ਫਾੜ ਹੋਣ ਤੋਂ ਬਾਅਦ ਗੁਰਦਾਸ ਗੜੀ ਨੰਗਲ ਦੀ ਗੜੀ ਵਿੱਚੋਂ ਬਾਬਾ ਵਿਨੋਦ ਸਿੰਘ ਜੀ ਬਾਹਰ ਆ ਗਏ ਔਰ ਬੰਦਾ ਸਿੰਘ ਅੰਦਰ ਰਹਿ ਗਿਆ। 250-250 ਸਿੰਘ ਹੀ ਬਚੇ ਸਨ, ਬਾਕੀ ਸਭ ਭੁੱਖ ਕਰਕੇ ਸ਼ਹੀਦ ਹੋ ਚੁੱਕੇ ਸਨ। 8 ਮਹੀਨੇ ਉੱਥੇ ਘੇਰਾ ਪਿਆ ਰਿਹਾ। ਬਾਦਸ਼ਾਹ ਫਰਕਸ਼ੀਅਰ ਦਾ ਹੁਕਮ ਸੀ ਬੰਦਾ ਸਿੰਘ ਨੂੰ ਜਿਉਂਦਾ ਫੜ ਕੇ ਲਿਆਂਦਾ ਜਾਵੇ। ਬੜੀ ਗਹਿ ਗਹਿ ਚ ਲੜਾਈਆਂ ਹੁੰਦੀਆਂ ਰਹੀਆਂ ਗੁਰਦਾਸ ਨੰਗਲ ਦੀ ਗੜੀ ਵਿਚ। ਉਸ ਗੜੀ ਵਿਚੋਂ ਬਾਬਾ ਜੀ ਨੂੰ ਇਹ ਕਹਿ ਕੇ ਵੀ ਤੁਸੀਂ ਜੇ ਦਰਵਾਜਾ ਖੋਲ ਦਿਓਗੇ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਕਸਮਾਂ ਪਾ ਕੇ ਕੁਰਾਨ ਦੀਆਂ ਝੂਠੀਆਂ। ਅਬਦੁਲ ਸ਼ਮੁੰਦ ਖਾਨ ਜਿਹੜਾ ਜ਼ਕਰੀਆ ਖਾਨ ਦਾ ਪਿਓ ਸੀ ਲਾਹੌਰ ਦਾ ਸੂਬੇਦਾਰ, ਉਹਦਾ ਪੁੱਤਰ ਜ਼ਕਰੀਆ ਖਾਨ ਹੋਇਆ ਜਿਹਨੇ ਬਾਅਦ ਚ ਸਿੰਘਾਂ ਦੇ ਬੜੇ ਜ਼ੁਲਮ ਕੀਤੇ। 22 ਸਾਲ ਜ਼ਕਰੀਆ ਰਿਹਾ ਹੈ, ਉਸ ਤੋਂ ਪਹਿਲਾਂ ਕਈ ਸਾਲ ਅਬਦੁਲ ਸ਼ਮੁੰਦ ਖਾਨ ਰਿਹਾ। ਅਬਦੁਲ ਸ਼ਮੁੰਦ ਖਾਨ ਦੇ ਸਮੇਂ ਬਾਬਾ ਬੰਦਾ ਸਿੰਘ ਜੀ ਨੂੰ ਜ਼ਕਰੀਆ ਖਾਨ ਤੇ ਉਹਦੇ ਪਿਓ ਅਬਦੁਲ ਸ਼ਮੁੰਦ ਖਾਨ ਨੇ ਗ੍ਰਿਫ਼ਤਾਰ ਕੀਤਾ ਔਰ ਉਹ ਨਾਲ ਦੇ ਸਿੰਘਾਂ ਨੂੰ ਬੜੀ ਬੇਰਾਮੀ ਨਾਲ ਕਤਲ ਵੀ ਕੀਤਾ ਤੇ ਹੱਥਕੜੀਆਂ ਬੇੜੀਆਂ ਪਾ ਕੇ ਪਹਿਲਾਂ ਲਾਹੌਰ ਲਿਆਂਦਾ ਫਿਰ ਦਿੱਲੀ ਨੂੰ ਤੋਰ ਦਿੱਤਾ। ਕਹਿੰਦੇ ਆ ਉਸ ਵੇਲੇ ਜੋ ਸਮਾਨ ਕਿਲੇ ਚੋਂ ਲੱਭਿਆ ਸੀ ਉਹਦੀ ਲਿਸਟ ਵੀ ਪਹੁੰਚੀ ਸਰਕਾਰ ਦੇ ਕੋਲ। ਉਹਦੇ ਵਿਚ ਲਿਖਿਆ ਸੀ ਵੀ 1000 ਤਲਵਾਰ, 278 ਢਾਲਾਂ, ਕੁਝ ਬੰਦੂਕਾਂ, ਕੁਝ ਬਰਛੇ, ਇਨ੍ਹਾਂ ਦਾ ਅਸਲਾ ਮਿਲਿਆ ਹੈ। ਇਸ ਤੋਂ ਸਾਬਤ ਹੁੰਦਾ ਵੀ ਬਹੁਤਾ ਅਸਲਾ ਸਿੰਘਾਂ ਕੋਲ ਨਹੀਂ ਸੀ, ਥੋੜੇ ਜਿਹੇ ਅਸਲੇ ਨਾਲ ਹੀ ਬਾਦਸ਼ਾਹ ਫਰਕਸ਼ੀਅਰ ਦੀ ਵੱਡੀ ਵੱਡੀ ਤਾਕਤ ਨਾਲ ਲੜਦੇ ਰਹੇ ਔਰ ਉਹ ਸਿੰਘ ਭੁੱਖੇ ਭਾਣੇ ਬੇਵੱਸ ਹੋ ਕੇ ਲਾਚਾਰ ਹੋ ਕੇ ਦੁਸ਼ਮਣ ਦੇ ਕਾਬੂ ਆ ਗਏ। ਜੇ ਉਹ ਗੁਰਦਾਸ ਗੜੀ ਦੇ ਨੰਗਲ ਦੇ ਦੁਖੜੇ ਸੁਣਾਉਣ ਲੱਗੀਏ ਤਾਂ ਖਾਲਸਾ ਜੀ ਇੱਕ ਵੱਖਰਾ ਹੀ ਇਤਿਹਾਸ ਹੈ ਉਹ ਵੀ। ਵੀ ਕਹਿੰਦੇ ਇੰਨੀ ਭੁੱਖ ਸੀ ਵੀ ਕਈ ਵਾਰੀ ਪੂਰਨਮਾਸ਼ੀ ਦੀ ਰਾਤ ਨੂੰ ਚੰਨ ਚੜਿਆ ਹੁੰਦਾ ਸੀ ਨਾ ਆਕਾਸ਼ ਵਿਚ ਤੇ ਸਿੰਘਾਂ ਨੂੰ ਲੱਗਦਾ ਸੀ ਜਿਵੇਂ ਰੋਟੀ ਹੈ ਤੇ ਫੜ ਲਈਏ, ਯਾਨੀ ਰੋਟੀ ਖਾਧਿਆਂ ਨੂੰ ਕਈ ਮਹੀਨੇ ਹੋ ਗਏ ਸਨ। ਐਸੀ ਹਾਲਤ ਵਿਚ ਬੇਬਸੀ ਚ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ, ਦਿੱਲੀ ਨੂੰ ਲੈ ਤੁਰੇ ਨੇ ਗੱਡਿਆਂ ਤੇ ਬੰਨ ਕੇ। ਪਰ ਉਹ ਸਿੰਘ ਫੇਰ ਵੀ ਜਾਂਦੇ ਬਾਣੀ ਪੜ੍ਹਦੇ ਹੈ, ਬੈਰਾਗਮਈ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹਦੇ ਹੈ ਤੇ ਜਕਾਰੇ ਗਜਾਂਦੇ ਹੈ। ਉਹਨਾਂ ਦੇ ਅੰਦਰ ਸ਼ਹੀਦੀ ਪਾਉਣ ਦਾ ਸ਼ੌਕ ਹੈ। ਰਸਤੇ ਵਿਚੋਂ ਪਿੰਡਾਂ ਚੋਂ ਸ਼ਹਿਰਾਂ ਚੋਂ ਬੇਅੰਤ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲਗਭਗ 744 ਸਿੰਘ ਜਿਉਂਦੇ, 3000 ਸਿੰਘਾਂ ਦੇ ਸਿਰ ਬਰਛਿਆਂ ਤੇ ਟੰਗ ਕੇ ਦਿੱਲੀ ਨੂੰ ਤੁਰ ਪਏ ਹੈ। ਉਹ ਕਥਾ ਸੁਣੋ ਪਿਆਰ ਨਾਲ, ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਤਉ ਭੀ ਗੱਡਿਆਨ ਪਰ ਬੰਦੇ ਦੀਨੋ ਰਿਜਕ ਲਗਾਏ।
ਭਾਵੇਂ ਸਿੰਘ ਬਹੁਤ ਭੁੱਖੇ ਸਨ ਪਰ ਫੇਰ ਵੀ ਹੌਸਲਾ ਬੁਲੰਦ ਸੀ ਤੇ ਗੁਰੂ ਪਰਮੇਸ਼ਰ ਐਸੀ ਬਿਧ ਬਣਾਉਂਦਾ ਸੀ ਗੱਡਿਆਂ ਤੇ ਬੈਠੇ ਕੱਚਾ ਪੱਕਾ ਅੰਨ ਮਿਲਦਾ ਸੀ, ਸਿੰਘ ਛਕਦੇ ਸੀ।
ਭੁੰਨਾ ਕੱਚਾ ਜਿਮ ਬਣੈ ਤਿਮ ਸਿੱਖ ਲੇਵੈ ਖਾਈ,
ਕੱਚਾ ਭੁੰਨਿਆ ਜਿਹੋ ਜਿਹਾ ਮਿਲੇ ਖਾ ਕੇ ਪੇਟ ਭਰਦੇ ਤੇ ਬਾਣੀ ਪੜ੍ਹਦੇ ਜਾ ਰਹੇ ਸਨ।
ਜਾਓ ਪਈ ਸਭ ਹੀ ਪਕੜੇ ਸਾਥੇ ਜਾਈ,
ਸਾਰੇ ਨਾਲ ਫੜੇ ਜਾ ਰਹੇ ਨੇ, ਹੱਥ ਕੜੀਆਂ ਬੇੜੀਆਂ ਚ ਬੰਨੇ ਹੋਏ ਨੇ।
ਪੜੈ ਬਾਣੀਆਂ ਨਹਿ ਸੰਕਾਹੀ,
ਉਹ ਸਿੰਘ ਬਾਣੀਆਂ ਪੜ੍ਹਦੇ ਜਾ ਰਹੇ ਨੇ ਸੰਗਦੇ ਨਹੀਂ।
ਇਕਤ ਹੱਥ ਤੇ ਰਬਾਬ ਵਜਾਵੈ,
ਕਹਿੰਦੇ ਇੱਕੋ ਹੱਥ ਨਾਲ ਆਪਣਾ ਸਾਜ ਰਬਾਬ ਆਦਿਕ ਵਜਾ ਲੈਂਦੇ ਨੇ।
ਸ਼ਸਤਰ ਗਿਰੇ ਉਨ ਚੁੱਕੇ ਨਾ ਜਾਵੈ,
ਇੰਨੇ ਕਮਜ਼ੋਰ ਹੋ ਚੁੱਕੇ ਸੀ ਵੀ ਡਿੱਗੇ ਹੋਈ ਤਲਵਾਰ ਉਹਨਾਂ ਕੋਲੋਂ ਚੁੱਕੀ ਨਹੀਂ ਸੀ ਜਾ ਸਕਦੀ, ਭੁੱਖ ਨਾਲ ਉਹ ਬੇਹਾਲ ਹੋਏ ਪਏ ਸਨ।
ਸ਼ਬਦ ਪੜੈ ਜੋ ਮਰਨੇ ਵਾਰੀ,
ਔਰ ਸ਼ਬਦ ਇਹੋ ਜਿਹੇ ਪੜ੍ਹਦੇ ਸੀ ਜਿਨ੍ਹਾਂ ਨੂੰ ਪੜ੍ਹ ਕੇ ਮੌਤ ਦਾ ਡਰ ਦੂਰ ਹੋ ਜਾਵੇ। ਮੋਹੇ ਮਰਨੇ ਕਾ ਚਾਹੋ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ, ਮਰਤਾ ਮਰਤਾ ਜਗ ਮੁਆ ਮਰ ਬਿਨ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ। ਇਦਾਂ ਦੇ ਸ਼ਬਦ ਸਿੰਘ ਪੜ੍ਹਦੇ ਜਾ ਰਹੇ ਸਨ।
ਜੀਵਨ ਝੂਠੋ ਸ਼ਬਦ ਉਚਾਰੀ,
ਇਹ ਸ਼ਬਦ ਪੜ੍ਹਦੇ ਸਨ ਵੀ ਜੀਵਨ ਦਾ ਮੇਲਾ ਚਾਰ ਦਿਨਾਂ ਦਾ ਹੈ, ਇੱਕ ਦਿਨ ਤੇ ਮਰਨਾ ਹੀ ਮਰਨਾ ਹੈ।
ਸਾਧੋ ਇਹ ਮੁਰਦਨ ਕੋ ਗਾਉਂ,
ਇਹ ਸ਼ਬਦ ਪੜ੍ਹਦੇ ਸੀ ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਇਹ ਸਰੀਰ ਤੇ ਝੂਠਾ ਹੈ ਪਰ ਇਸ ਸਰੀਰ ਵਿਚ ਰਹਿਣ ਵਾਲਾ ਰਾਮ ਸੱਚਾ ਹੈ, ਇਹਦੇ ਵਿਚ ਜਿਹੜੀ ਉਹ ਜੋਤ ਹੈ ਪਰਮਾਤਮਾ ਦੀ ਉਹ ਸੱਚੀ ਹੈ, ਐਸਾ ਸਿੰਘ ਸ਼ਬਦ ਪੜ੍ਹਦੇ ਸਨ।
ਯਾ ਜਗ ਮੈਂ ਕੋਈ ਰਹਿਣ ਨਾ ਪਾਉਂ,
ਇਹ ਜਗ ਮੈਂ ਕੋਈ ਰਹਿਣ ਨਾ ਪਾਉ, ਇਸ ਸੰਸਾਰ ਵਿਚ ਕੋਈ ਰਹਿਣਾ ਨਹੀਂ, ਏਦਾਂ ਦੇ ਸ਼ਬਦ ਪੜ੍ਹਦੇ ਸਨ।
ਸਿਦਕ ਸਬੂਰੀ ਜਿਸ ਪੈ ਰਹੀ,
ਜਿਹਦੇ ਕੋਲ ਸਿਦਕ ਸਬੂਰੀ ਰਹੇਗੀ, ਭਾਣਾ ਮੰਨੇਗਾ ਜਿਹੜਾ,
ਸੱਚ ਮਜੂਰੀ ਤਿਸੈ ਕਮਈ,
ਉਹਨੂੰ ਸੱਚੀ ਮਜੂਰੀ ਦਰਗਾਹ ਤੋਂ ਮਿਲੇਗੀ।
ਇਮ ਕਰ ਦੁੱਖ ਕੋ ਸੁਖ ਕਰ ਮਾਨਾ,
ਏਦਾਂ ਉਹ ਸਿੰਘਾਂ ਨੇ ਦੁੱਖ ਨੂੰ ਵੀ ਸੁੱਖ ਮੰਨ ਲਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਯਾਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਾਨੈ। ਹਾਂਜੀ,
ਜੀਵਨ ਤਾਜ ਬਹਿ ਮਰਨ ਮਨ ਠਾਨਾ,
ਜੀਵਨ ਦੀ ਆਸ ਲਾ ਕੇ ਮਰਨਾ ਕਬੂਲ ਕਰ ਲਿਆ ਖਾਲਸੇ ਨੇ।
ਸ਼ਬਦਨ ਪੜੈ ਕਰੈ ਅਰਦਾਸ,
ਗੁਰਬਾਣੀ ਦੇ ਸ਼ਬਦ ਪੜ੍ਹਦੇ ਜਾ ਰਹੇ ਸੀ ਦਿੱਲੀ ਵੱਲ।
ਦੁਸ਼ਟ ਤੁਰਕਨ ਕੋ ਆਖੈ ਨਾਸ,
ਔਰ ਇਹ ਕਹਿੰਦੇ ਸੀ ਇੱਕ ਦਿਨ ਆਏਗਾ ਇਹਨਾਂ ਜ਼ਾਲਮਾਂ ਦਾ ਨਾਸ ਹੋ ਜਾਏਗਾ।
ਜਹਿ ਜਹਿ ਖਾਲਸੇ ਹੋਏ ਪ੍ਰਗਾਸ,
ਔਰ ਥਾਂ ਥਾਂ ਦੇ ਪੰਜਾਬ ਵਿਚ ਖਾਲਸੇ ਦਾ ਪ੍ਰਕਾਸ਼ ਹੋਵੇਗਾ, ਸਿੰਘਾਂ ਦੇ ਝੰਡੇ ਝੂਲਣਗੇ।
ਖਾਲਸਾ ਨਿਬਾਹੋ ਹੁਆ ਹੈ ਕਿਸੀ ਸਾਸ,
ਸਿੰਘਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਇਹ ਕਹਿੰਦੇ ਸਨ ਉਹ ਸਿੰਘ।
ਤੁਰਕ ਸੁਣੈ ਸੁਣ ਗੁੱਸਾ ਕਰੈ,
ਔਰ ਤੁਰਕ ਸੁਣ ਕੇ ਗੁੱਸਾ ਕਰਦੇ ਸੀ ਵੀ ਇਹ ਸਾਨੂੰ ਗਾਲਾਂ ਕੱਢਦੇ ਹੈ, ਇਹ ਸਿੰਘ ਸਾਨੂੰ ਲਲਕਾਰੇ ਮਾਰਦੇ ਹੈ। ਸਿੰਘਾਂ ਦੇ ਜੈਕਾਰੇ ਸੁਣ ਕੇ ਤੁਰਕਾਂ ਨੂੰ ਗੁੱਸਾ ਚੜਦਾ ਸੀ।
ਮਰਨ ਮੰਗੈ ਸਿੰਘ ਸੇ ਕਤ ਡਰੈ,
ਪਰ ਸਿੰਘ ਕਿੱਥੇ ਡਰਦੇ ਸੀ ਉਹਨਾਂ ਦੇ ਗੁੱਸੇ ਤੋਂ, ਜਿਨ੍ਹਾਂ ਨੇ ਮੌਤ ਕਬੂਲ ਕਰ ਲਈ ਹੈ। ਮੌਤ ਮਰਨ ਕਰਿਓ ਸਿੰਘਨ ਪ੍ਰਵਾਨੇ, ਨਹਿ ਛੋਡੈ ਦੰਗੇ ਕੀ ਬਾਨੇ। ਖਾਲਸੇ ਦਾ ਤਾਂ ਸੁਭਾਅ ਹੀ ਹੈ ਜਾਤ ਗੋਤ ਸਿੰਘਨ ਕੀ ਦੰਗਾ, ਉਹ ਕਦੋਂ ਡਰਨ ਵਾਲੇ ਸਨ।
ਕਮਾਵੈ ਸਿਦਕ ਨਾ ਕਿਸ ਤੇ ਡਰਹੀ,
ਕਿਸੇ ਤੋਂ ਡਰਦੇ ਨਹੀਂ ਸੀ, ਸਿਦਕੀ ਸਿੰਘ ਸਨ ਸਾਰੇ।
ਏਕ ਆਸ ਪਰਮੇਸ਼ਰ ਕਰਹੀ,
ਇੱਕ ਪਰਮਾਤਮਾ ਵਾਹਿਗੁਰੂ ਦੀ ਆਸ ਰੱਖਣ ਵਾਲੇ ਸਨ।
ਦੋਹਰਾ ਢਿੱਗ ਸਰਹੰਦ ਡੇਰੋ ਪਯੋ, ਸਿੰਘ ਤੋਰੇ ਮੱਧ ਬਜਾਰ।
ਸੋ ਖਾਲਸਾ ਜੀ ਬਾਬੇ ਬੰਦੇ ਬਹਾਦਰ ਨੂੰ ਅਤੇ ਉਹਦੇ ਸਾਥੀਆਂ ਨੂੰ ਉਸ ਸ਼ਹਿਰ ਸਰਹੰਦ ਵਿਚ ਲੈ ਆਏ, ਲਾਹੌਰ ਤੋਂ ਤੋਰ ਕੇ, ਜਿੱਥੇ ਕਦੀ ਬਾਬੇ ਸਰਹੰਦ ਫਤਿਹ ਕਰਕੇ ਨਿਸ਼ਾਨ ਸਾਹਿਬ ਚਲਾਏ ਸੀਗੇ। ਜਦੋਂ ਸਰਹੰਦ ਵਿਚ ਬਾਬਾ ਬੰਦਾ ਬਹਾਦਰ ਤੇ ਉਹਦੇ ਸਾਥੀ ਪਹੁੰਚੇ,
ਜਿਨ ਕੇ ਸਿੰਘਣ ਘਰ ਲੁੱਟੇ ਤਬ ਦੇਖ ਦੇਹੇ ਉਨ ਗਾਰ,
ਜਿਨ੍ਹਾਂ ਦੇ ਘਰ ਕਦੀ ਖਾਲਸੇ ਨੇ ਲੁੱਟੇ ਸਨ, ਜਿਨ੍ਹਾਂ ਤੁਰਕਾਂ ਨੂੰ ਕਦੀ ਸਿੰਘਾਂ ਨੇ ਸੋਧਾ ਲਾਇਆ ਸੀ, ਅੱਜ 6 ਸਾਲ ਬਾਅਦ ਉਨ੍ਹਾਂ ਨੂੰ ਮੌਕਾ ਮਿਲ ਗਿਆ ਆਪਣਾ ਗੁੱਸਾ ਕੱਢਣ ਦਾ। ਉਹਨਾਂ ਨੇ ਸਿੰਘਾਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਜਾਓ ਪਈ ਸ਼ਬਦ ਪੜਤ ਸਿੰਘ ਜਾਹੇ ਬਾਜ਼ਾਰ,
ਬਾਜ਼ਾਰ ਲਾਹੌਰ ਦੇ ਵਿਚ ਸਰਹੰਦ ਦੇ ਵਿਚੋਂ ਸਿੰਘਾਂ ਦਾ ਇਕ ਜਲੂਸ ਕੱਢਿਆ ਗਿਆ, ਉਹਦੇ ਵਿਚ ਲੋਕਾਂ ਨੂੰ ਦਿਖਾਇਆ ਗਿਆ ਵੀ ਆ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਬਰਬਾਦ ਕੀਤਾ ਸੀ, ਅਸੀਂ ਫੜ ਲਏ ਨੇ। ਤੇ ਲੋਕਾਂ ਨੇ ਫਿਰ ਸਿੰਘਾਂ ਦੇ ਉੱਤੇ ਪੱਥਰ ਮਾਰ ਮਾਰ ਕੇ ਆਪਣਾ ਗੁੱਸਾ ਠੰਡਾ ਕੀਤਾ।
ਲੋਕ ਦੇਖ ਉਨ ਦੇਵੈ ਗਾਰ,
ਲੋਕ ਸਿੰਘਾਂ ਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਸਾਡੇ ਘਰ ਲੁੱਟੇ ਸਨ।
ਸਿੰਘਣ ਕਬ ਨਿਜ ਬਾਣ ਬਿਸਾਰੀ,
ਪਰ ਸਿੰਘਾਂ ਨੇ ਆਪਣਾ ਸੁਭਾਅ ਕਦੋਂ ਛੱਡਣਾ ਹੈ, ਇਹ ਤਾਂ ਖੰਡੇ ਦੀ ਧਾਰ ਚੋ ਹੀ ਪੈਦਾ ਹੋਏ ਨੇ, ਇਹੋ ਜਿਹੀਆਂ ਗੱਲਾਂ ਦਾ ਇਹਨਾਂ ਤੇ ਕੀ ਅਸਰ ਹੈ?
ਇੱਕ ਕੀ ਸੌ ਸਿੰਘ ਦੇਵੈ ਗਾਰੀ,
ਅੱਗੋਂ ਸਿੰਘ ਸੌ ਸੁਣਾ ਦਿੰਦੇ ਨੇ, ਇੱਕ ਕੱਢਦੇ ਸਿੰਘ ਹੋਰ ਅੱਗੋਂ ਕਰੜੇ ਹੋ ਕੇ ਪੈਂਦੇ ਆ, ਕਹਿੰਦੇ ਕੋਈ ਗੱਲ ਨਹੀਂ ਅੱਜ ਤੁਹਾਡੀ ਵਾਰੀ ਕੱਲ ਫੇਰ ਆਵਾਂਗੇ, ਅਸੀਂ ਆਉਂਦੇ ਹੀ ਰਹਿਣਾ ਤੇ ਅਸੀਂ ਹਰ ਵਾਰੀ ਸਰਹੰਦ ਫਤਿਹ ਕਰਕੇ ਹੀ ਸਾਹ ਲਵਾਂਗੇ।
ਫਿਰ ਸ਼ਹਿਰੀ ਫੜ ਢੀਮਨ ਡਹੀ,
ਕਹਿੰਦੇ ਜਦੋਂ ਸਿੰਘ ਜਵਾਬ ਦਿੰਦੇ ਤੇ ਸ਼ਹਿਰਾਂ ਵਾਲਿਆਂ ਨੇ ਇੱਟਾਂ ਢੀਮਾ ਮਾਰਨੀ ਸ਼ੁਰੂ ਕਰ ਦਿੱਤੀਆਂ।
ਹਮਰੇ ਘਰ ਤੁਮ ਲੂਟ ਸੋ ਲਏ,
ਸਿੰਘ ਬਾਜ਼ਾਰ ਚੋਂ ਲੰਘੇ, ਹੱਥ ਕੜੀਆਂ ਲੱਗੀਆਂ, ਬੇੜੀਆਂ ਪਈਆਂ ਹੋਈਆਂ ਤੇ ਭੁੱਖੇ ਭਾਣੇ, ਹੱਡੀਆਂ ਦੀ ਮੁੱਠੀਆਂ ਰਹਿ ਗਏ ਸਿੰਘ, ਪਰ ਤੁਰਕਾਂ ਨੇ ਰੋੜੇ ਮਾਰ ਮਾਰ ਕੇ ਆਪਣਾ ਗੁੱਸਾ ਠੰਡਾ ਕੀਤਾ।
ਸਿੰਘ ਕਹੈ ਹਮ ਅਬ ਕਬ ਟਲੈ,
ਅੱਗੋਂ ਸਿੰਘ ਰੋੜੇ ਖਾ ਕੇ ਵੀ ਕਹਿੰਦੇ ਅਸੀਂ ਹੁਣ ਵੀ ਨਹੀਂ ਟਲਣਾ, ਅਸੀਂ ਫੇਰ ਆਵਾਂਗੇ, ਅਸੀਂ ਆਉਂਦੇ ਹੀ ਰਵਾਂਗੇ ਤੇ ਤੁਹਾਨੂੰ ਅਸੀਂ ਜਿੰਨਾ ਚਿਰ ਸਰਹੰਦ ਉੱਜੜ ਨਹੀਂ ਜਾਂਦੀ ਉਨਾ ਚਿਰ ਅਸੀਂ ਸਾਹ ਨਹੀਂ ਲਵਾਂਗੇ।
ਡਿੱਗ ਪੜ ਗੱਡਿਆਂ ਤੇ ਭਏ ਖਲੇ,
ਕਹਿੰਦੇ ਕਈ ਵਿਚਾਰੇ ਸਿੰਘ ਗੱਡਿਆਂ ਤੋਂ ਥੱਲੇ ਡਿੱਗ ਪੈਂਦੇ ਸੀਗੇ ਜਦੋਂ ਰੋੜੇ ਵੱਜਦੇ ਸੀਗੇ, ਤੇ ਉਸੇ ਤਰ੍ਹਾਂ ਹੀ ਹੱਥ ਕੜੀਆਂ ਤੇ ਬੇੜੀਆਂ ਨਾਲ ਖਲੋ ਕੇ ਫਿਰ ਬਹਿੰਦੇ ਸੀਗੇ।
ਮਰਨ ਕੀਓ ਥੋ ਸਿੰਘਣ ਪਰਵਾਨ,
ਉਸ ਵੇਲੇ ਖਾਲਸੇ ਨੇ ਮਰਨਾ ਪ੍ਰਵਾਨ ਕੀਤਾ ਹੋਇਆ ਸੀ, ਮੌਤ ਨੂੰ ਸਵੀਕਾਰ ਕੀਤਾ ਸੀ।
ਨਹਿ ਸਿੰਘ ਛੱਡਤ ਦੰਗੇ ਕੀ ਬਾਣ,
ਦੰਗੇ ਦੀ ਆਦਤ ਜਿਹੜੀ ਸੀ ਉਹ ਛੱਡਦੇ ਨਹੀਂ ਸਨ, ਮਰਨਾ ਤਾਂ ਹੈ ਹੀ ਹੈ, ਫਿਰ ਡਰਨਾ ਕਿਹੜੀ ਗੱਲ ਤੋਂ, ਜਦੋਂ ਬੰਦਾ ਮੌਤ ਦਾ ਡਰ ਲਾ ਦੇਵੇ ਫਿਰ ਕੋਈ ਡਰ ਨਹੀਂ ਰਹਿੰਦਾ। ਹਾਂਜੀ,
ਦੰਗਾ ਸਿੰਘਣ ਜਾਤ ਸੋ ਗੋਤ,
ਜਾਤ ਗੋਤ ਸਿੰਘਣ ਕੀ, ਦੰਗਾ ਸਿੰਘਾਂ ਦਾ ਤਾਂ ਜਨਮ ਹੀ ਖੰਡੇ ਦੀ ਧਾਰ ਵਿਚੋਂ ਹੋਇਆ, ਸੂਰਵੀਰਾਂ ਦਾ ਇਹ ਪੰਥ ਹੈ।
ਦੰਗਾ ਸਿੰਘਣ ਕੀ ਓਤ ਪੋਤ,
ਖਾਲਸਾ ਤਾਂ ਦੰਗੇ ਵਿਚੋਂ ਹੀ ਪੈਦਾ ਹੋਇਆ, ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸਾਜਿਆ ਉਦੋਂ ਦਾ ਹੀ ਜੰਗਾਂ ਯੁੱਧਾਂ ਵਿਚ ਹੈ।
ਬਿਨ ਦੰਗਿਓ ਸਿੰਘ ਗੁਜਰ ਕਬ ਹੋਏ,
ਜਿਨ੍ਹਾਂ ਦਾ ਜਨਮ ਹੀ ਖੰਡੇ ਦੀ ਧਾਰ ਵਿਚੋਂ ਹੋਵੇ ਉਹਨਾਂ ਦਾ ਦੰਗੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ।
ਕਰੈ ਦੰਗਾ ਜੋ ਸਿੰਘ ਭਏ ਸੋਏ,
ਕਹਿੰਦੇ ਜਿਹੜਾ ਦੰਗਾ ਕਰੇਗਾ ਉਹੀ ਸਿੰਘ ਬਣੇਗਾ, ਜਿਹਨੇ ਦੰਗਾ ਹੀ ਨਹੀਂ ਕਰਨਾ ਉਹਨੇ ਸਿੰਘ ਕੀ ਬਣਨਾ ਹੈ। ਹਾਂਜੀ,
ਸ਼ੇਰ ਬਘਿਆੜ ਔ ਬਹਿਰੀ ਬਾਜ,
ਕਹਿੰਦੇ ਸ਼ੇਰ ਬਘਿਆੜ ਬਹਿਰੀ ਤੇ ਬਾਜ,
ਬਿਨ ਦੰਗਿਓ ਕਬ ਹੋਏ ਇਨ ਕਾਜ,
ਇਹਨਾਂ ਦਾ ਦੰਗੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਜੇ ਸ਼ੇਰ ਕਵੇ ਵੀ ਮੈਂ ਵੈਸ਼ਨੂੰ ਬਣ ਕੇ ਬੈਠਾ ਰਹਾਂ, ਉਹ ਪੇਟ ਕਿੱਥੋਂ ਭਰੇਗਾ? ਉਹ ਜੇ ਬਾਜ ਕਵੇ ਵੀ ਮੈਂ ਸ਼ਿਕਾਰ ਨਹੀਂ ਮਾਰਨਾ, ਉਹ ਕਿੱਥੋਂ ਭਰੇਗਾ? ਉਹਦਾ ਗੁਜ਼ਾਰਾ ਹੀ ਦੰਗੇ ਨਾਲ ਹੋਣਾ।
ਦੋਹਰਾ ਹੁਤੀ ਸੀਰਨੀ ਜਿਹ ਹਟੀ, ਸਿੰਘ ਟੱਪ ਸੋ ਤਹਿ ਗਿਰ ਪਾਹੇ,
ਜਿੱਥੇ ਕੋਈ ਖਾਣ ਨੂੰ ਪਿਆ ਹੁੰਦਾ ਤੇ ਸਿੰਘ ਉਸ ਭੁੱਖੇ ਹਨ ਤੇ ਤੁਰਕ ਦਿੰਦੇ ਨਹੀਂ ਖਾਣ ਨੂੰ, ਸਿੰਘ ਟੱਪ ਕੇ ਝਪਟ ਮਾਰ ਕੇ ਖੋਣ ਦੀ ਕੋਸ਼ਿਸ਼ ਕਰਦੇ ਆ, ਪਰ ਪੈਰਾਂ ਚ ਬੇੜੀਆਂ ਨੇ, ਹੱਥਾਂ ਚ ਹੱਥ ਕੜੀਆਂ ਨੇ, ਵਿਚਾਰੇ ਸਿੰਘ ਡਿੱਗ ਪੈਂਦੇ ਐ।
ਮਾਰਤ ਕੂਟਤ ਲੋਕ ਉਨ ਰੌਲੋ ਮਚਾਵਤ ਜਾਹੇ,
ਤੇ ਲੋਕ ਉਹਨਾਂ ਨੂੰ ਮਾਰਦੇ ਆ, ਕੋਈ ਪੱਥਰ ਮਾਰਦਾ, ਕੋਈ ਡੰਡਾ ਮਾਰਦਾ, ਉਹ ਮਾਰ ਖਾ ਕੇ ਵੀ ਚਕਾਰੇ ਗਜਾਈ ਜਾਂਦੇ, ਕਹਿੰਦੇ ਅੱਜ ਨਹੀਂ ਤੇ ਕੱਲ ਫੇਰ ਤੁਹਾਨੂੰ ਲੁੱਟਾਂਗੇ।
ਜਾਓ ਪਈ ਸਿਪਾਹੀਆਂ ਨੇ ਸੋਟੇ ਮਾਰ ਲਏ ਘੇਰ,
ਸਿਪਾਹੀਆਂ ਨੇ ਉਹਨਾਂ ਸਿੰਘਾਂ ਨੂੰ ਸੋਟੇ ਮਾਰ ਮਾਰ ਕੇ ਫੇਰ ਗੱਡਿਆਂ ਤੇ ਬਹਾ ਲਿਆ।
ਕਈ ਸਿੰਘ ਪਏ ਪ੍ਰਾਣ ਬਿਗੇਰ,
ਬਹੁਤ ਸਾਰੇ ਸਿੰਘ ਸਰਹੰਦ ਦੀਆਂ ਗਲੀਆਂ ਵਿਚ ਹੀ ਸ਼ਹੀਦ ਹੋ ਗਏ।
ਤਹਿ ਤੇ ਤੁਰ ਫਿਰ ਸ਼ਹਿਰਨ ਬਾਰਾਂ,
ਏਦਾਂ ਫਿਰ ਸਾਧ ਸੰਗਤ ਜੀ ਬਾਹਰ ਸ਼ਹਿਰ ਤੋਂ ਬਾਹਰ ਕੱਢਿਆ ਸਿੰਘਾਂ ਨੂੰ।
ਸਰਾਂ ਰਸਤੇ ਮੈਂ ਡੇਰਾ ਡਾਰਾਂ,
ਜਿਹੜੀਆਂ ਰਾਹ ਵਿਚ ਸਰਾਵਾਂ ਸਨ ਉਹਨਾਂ ਚ ਡੇਰਾ। ਪੁਰਾਣੇ ਸਿੰਘ ਦੱਸਦੇ ਆ ਵੀ ਜਿਹੜੀ ਸ਼ੰਭੂ ਦੀ ਸਰਾਂ ਹੈ ਇਹਦੇ ਵਿਚ ਵੀ ਸਿੰਘ ਰਾਤ ਰਹੇ। ਇਸੇ ਤਰ੍ਹਾਂ ਅੱਗੇ ਅੰਬਾਲੇ ਤੋਂ ਜਾਂਦੇ ਹੋਏ ਕਈ ਥਾਵਾਂ ਤੇ ਰਾਤਾਂ ਕੱਟੀਆਂ ਖਾਲਸੇ ਨੇ।
ਇਸੇ ਭਾਂਤ ਲੈ ਡੇਰੇ ਪਹੁੰਚੇ,
ਇਸ ਤਰ੍ਹਾਂ ਸਾਧ ਸੰਗਤ ਜੀ ਇਹ ਤੁਰਦੇ ਡੇਰਿਆਂ ਚ ਰਾਤ ਕੱਟਦੇ ਤੁਰਕ।
ਪਰ ਖੁਸ਼ੀਅਰ ਬਹੁ ਮਨ ਮੇ ਸੋਚੇ,
ਔਰ ਬੰਦਾ ਦਿੱਲੀ ਆ ਰਿਹਾ ਹੈ, ਇਹ ਖਬਰ ਸਾਰੇ ਹਿੰਦੁਸਤਾਨ ਚ ਪਸਰ ਗਈ ਵੀ ਬੰਦਾ ਪਕੜਿਆ ਗਿਆ, ਹੱਥ ਕੜੀਆਂ ਦੇ ਬੇੜੀਆਂ ਨਾਲ ਜਕੜ ਕੇ ਬੰਦੇ ਦੇ ਸਾਥੀ ਉਹਨਾਂ ਨੂੰ ਦਿੱਲੀ ਲਿਆਣਾ, ਦਿੱਲੀ ਆ ਰਿਹਾ ਬੰਦਾ ਬਹਾਦਰ। ਅੱਗੇ ਬਾਦਸ਼ਾਹ ਫਰਖਸ਼ੀਅਰ ਉਹ ਔਰੰਗਜ਼ੇਬ ਦਾ ਪੜਪੋਤਰਾ ਸੋਚਾਂ ਚ ਪਿਆ ਹੋਇਆ
ਹੈ। ਬੰਦੋ ਇਹ ਬੁਰੀ ਬੁਲਾਈ,
ਬਾਦਸ਼ਾਹ ਸੋਚਦਾ ਇਹ ਬੰਦਾ ਬੜੀ ਬੁਰੀ ਬੁਲਾਇਆ, ਇਹਨੂੰ ਮੈਂ ਦਿੱਲੀ ਕਿਉਂ ਮੰਗਾ ਲਿਆ, ਉੱਥੇ ਹੀ ਮਰਵਾ ਦਿੰਦੇ।
ਮਤ ਕਸ਼ ਕਰੈ ਇਹਾ ਕਸ਼ ਆਈ,
ਮਤਾ ਇਹ ਦਿੱਲੀ ਆ ਕੇ ਕੋਈ ਜਾਦੂ ਨਾ ਕਰ ਦੇਵੇ, ਇੱਥੇ ਨਾ ਕੋਈ ਸਾਨੂੰ ਵਕਤ ਪਾ ਦੇਵੇ।
ਆਪ ਸ਼ਾਹੇ ਮਦ ਰਹੇ ਦਰਿਆਏ,
ਬਾਦਸ਼ਾਹ ਇਤਨਾ ਡਰ ਗਿਆ ਵੀ ਲਾਲ ਕਿਲੇ ਤੋਂ ਨਿਕਲ ਕੇ ਜਮਨਾ ਦੇ ਪਰਲੇ ਪਾਸੇ ਚਲਾ ਗਿਆ, ਉੱਥੇ ਚਲਾ ਗਿਆ ਵੀ ਮੈਂ ਕਿਤੇ ਬੰਦੇ ਦੇ ਕਾਬੂ ਨਾ ਆ ਜਾਵਾਂ। ਬੰਦਾ ਹਾਲਾਂਕਿ ਹੱਥ ਕੜੀਆਂ ਵਿਚ ਹੈ, ਬੇੜੀਆਂ ਵਿਚ ਬੰਨਿਆ ਹੋਇਆ, ਪਰ ਬਾਦਸ਼ਾਹ ਨੂੰ ਇਹ ਫਿਕਰ ਹੈ ਵੀ ਕੋਈ ਜਾਦੂ ਨਾਲ ਕਿਸੇ ਟੂਣੇ ਨਾਲ ਕਿਸੇ ਮੰਤਰ ਨਾਲ ਮੇਰਾ ਨੁਕਸਾਨ ਨਾ ਕਰ ਦਵੇ।
ਜਬ ਲਗ ਬੰਦੋ ਮੋਇਓ ਨਾ ਥਾਈ,
ਜਿੰਨਾ ਚਿਰ ਬੰਦਾ ਮਰਦਾ ਨੀ ਉਨਾ ਚਿਰ ਫਰਕਸ਼ੀਅਰ ਨੂੰ ਅਮਨ ਚੈਨ ਨੀ ਆਣਾ।
ਬਹੁਤ ਕੁਰਾਨ ਕੋ ਪਾਠ ਪੜਾਵੇ,
ਓਨੇ ਦਿਨ ਕਹਿੰਦੇ ਜਿੰਨਾ ਚਿਰ ਬੰਦਾ ਜਿਉਂਦਾ ਰਿਹਾ ਹੈ ਨਾ, ਬਾਦਸ਼ਾਹ ਨੇ ਸੈਂਕੜੇ ਮੌਲਵੀਆਂ ਦੀ ਡਿਊਟੀ ਲਾ ਛੱਡੀ ਸੀ ਵੀ ਕੁਰਾਨ ਦਾ ਪਾਠ ਜਾਰੀ ਰਵੇ, ਕੁਰਾਨ ਹਰ ਜਗ੍ਹਾ ਤੇ ਦਿੱਲੀ ਚ ਪੜੀ ਜਾਓ। ਕਹਿੰਦੇ ਕੋਈ ਮਤਾ ਉਹਦਾ ਜਾਦੂ ਨਾ ਸਾਡੇ ਤੇ ਚੱਲ ਜਾਵੇ। ਉਹਦੀ ਰੋਕ ਕਰਨ ਵਾਸਤੇ ਜਿੰਨੇ ਕਾਲੇ ਇਲਮ ਸਨ, ਜਿੰਨੇ ਮੌਲਵੀਆਂ ਕੋਲ ਜੰਤਰ ਮੰਤਰ ਤੰਤਰ ਸਨ, ਸਾਰੇ ਹੀ ਕਰ ਰਹੇ ਸਨ ਵੀ ਕਿਤੇ ਬੰਦੇ ਦਾ ਮੰਤਰ ਨਾ ਚੱਲ ਜਾਵੇ।
ਦਰੂਦ ਫਾਏ ਤੇ ਬਹੁਤ ਦਿਵਾਵੇ,
ਬੜੇ ਬੜੇ ਦਰੂਦ ਫਾਏ ਤੇ ਦਾਨ ਪੁੰਨ ਦਿੰਦੇ, ਸ੍ਰੀਣੀਆਂ ਪੀਰਾਂ ਦੀਆਂ ਦਿੰਦੇ ਵੀ ਕਿਤੇ ਬੰਦੇ ਦੇ ਕਾਬੂ ਨਾ ਆ ਜਾਈਏ ਅਸੀਂ।
ਦੋਹਰਾ ਨਾਲ ਏ ਰਹਿ ਬੰਦੋ ਜਬ ਪੁੱਜਿਓ ਛਾਹ ਸੋ ਬਹੁ ਕੰਮ ਪਾਏ,
ਜਦੋਂ ਬਾਦਸ਼ਾਹ ਦੇ ਦਿੱਲੀ ਦੇ ਸ਼ਹਿਰ ਦੇ ਨੇੜੇ ਪਹੁੰਚਿਆ ਬੰਦਾ ਬਹਾਦਰ, ਬਾਦਸ਼ਾਹ ਕੰਬਣ ਲੱਗਾ।
ਇਸੇ ਨਾ ਦਿੱਲੀ ਲਿਆਈ ਹੈ, ਇਹ ਹੈ ਬੁਰੀ ਬਲਾਈ,
ਕਹਿਣ ਲੱਗਾ ਇਹਨੂੰ ਦਿੱਲੀ ਨਾ ਲੈ ਕੇ ਆਓ, ਇਹ ਬੜੀ ਬੁਰੀ ਬਲਾ ਹੈ, ਮਤਾ ਦਿੱਲੀ ਨਾ ਉਲਟੀ ਕਰ ਦਵੇ।
ਜਾਓ ਭਾਈ ਆਪ ਜਮੁਨਾ ਕੇ ਮੱਧ ਜਾ ਰਹੇ ਹੋ,
ਆਪ ਜਮੁਨਾ ਦੇ ਵਿੱਚ ਕਾਰ ਪਰਲੇ ਪਾਸੇ ਜਾ ਰਿਹਾ।
ਬੰਦਾ ਜਮਨਾ ਉਰਾਰ ਰੱਖਿਓ,
ਬੰਦੇ ਨੂੰ ਜਮਨਾ ਦੇ ਉਰਲੇ ਪਾਸੇ ਯਾਨੀ ਲਾਲ ਕਿਲੇ ਆਲੇ ਪਾਸੇ ਜਿਹੜਾ ਹਿੱਸਾ ਇਧਰ ਰੱਖਿਆ ਤੇ ਜਿਹੜਾ ਜਮਨਾ ਤੋਂ ਪਰਲਾ ਪਾਸਾ ਬਾਦਸ਼ਾਹ ਉਧਰ ਚਲਾ ਗਿਆ।
ਉਹਾ ਬੰਦੇ ਕੋ ਅੰਧਾ ਕਰਾਇਆ,
ਕਹਿੰਦੇ ਬਾਦਸ਼ਾਹ ਨੇ ਬਾਬੇ ਬੰਦੇ ਬਹਾਦਰ ਦੀਆਂ ਅੱਖਾਂ ਕਢਵਾ ਦਿੱਤੀਆਂ, ਅੰਨਾ ਕਰਵਾ ਦਿੱਤਾ।
ਤਾਂ ਨਾਲ ਏਰੇ ਅੱਗੇ ਤੁਰਾਇਆ,
ਫਿਰ ਅੱਗੇ ਤੋਰਿਆ ਬੰਦੇ ਨੂੰ।
ਫਰਖਸ਼ੀਅਰ ਦਿਲ ਆਈ ਬਾਤ,
ਬਾਦਸ਼ਾਹ ਫਰਖਸ਼ੀਅਰ ਦੇ ਮਨ ਵਿਚ ਇਹ ਗੱਲ ਆਈ,
ਬੰਦੇ ਮੋਏ ਬਿਨ ਸੁਖ ਨਾ ਬਿਹਾਤ,
ਜਿੰਨਾ ਚਿਰ ਬੰਦਾ ਮਰਦਾ ਨਹੀਂ ਉਨਾ ਚਿਰ ਸਾਡਾ ਜੀਣਾ ਹਰਾਮ ਕਰਕੇ ਰੱਖੇਗਾ।
ਸ਼ਾਹ ਬੰਦੀ ਪੈ ਮਨੁੱਖ ਕਲਾਈ,
ਬਾਦਸ਼ਾਹ ਫਰਖਸ਼ੀਅਰ ਨੇ ਆਪਣੇ ਮੰਤਰੀ ਵਜ਼ੀਰ ਭੇਜੇ ਬੰਦੇ ਕੋਲ,
ਜੋ ਤੈ ਖਾਣੋ ਸੋ ਲੈ ਖਾਈ,
ਬਈ ਤੈਨੂੰ ਅਸੀਂ ਮਾਰ ਦੇਣਾ, ਜੋ ਤੂੰ ਖਾਣਾ ਖਾ ਪੀ ਲੈ,
ਆਪਣੀ ਮੌਤ ਦੇਹ ਤੂੰ ਆਖ।
ਬਾਦਸ਼ਾਹ ਨੇ ਪੁੱਛਿਆ ਵੀ ਤੂੰ ਇਹ ਦੱਸ, ਤੂੰ ਕਿਹੜੀ ਮੌਤ ਮਰਨਾ ਚਾਹੁੰਦਾ? ਅਸੀਂ ਤੈਨੂੰ ਮਾਰਨਾ ਤਾਂ ਹੈ ਹੀ ਹੈ, ਜਿਹੜੀ ਮੌਤ ਤੂੰ ਮਰਨਾ ਅਸੀਂ ਤੈਨੂੰ ਉਸੇ ਮੌਤ ਮਾਰ ਦਈਏ।
ਜਿਮ ਤੈ ਮਰਨੋ ਤਿਮ ਦੇਹ ਭਾਖ,
ਦੱਸ ਬਈ ਬੰਦਿਆ ਤੈਨੂੰ ਕਿਵੇਂ ਮਾਰੀਏ, ਜਿਵੇਂ ਤੂੰ ਮਰਨਾ ਚਾਹੁੰਦਾ ਉਵੇਂ ਮਾਰ ਦਿਆਂਗੇ।
ਤਬ ਬੰਦਾ ਯਾ ਉੱਤਰ ਬਤਾਇਓ,
ਅੱਗੇ ਬਾਬੇ ਬੰਦੇ ਬਹਾਦਰ ਨੇ ਜਵਾਬ ਦਿੱਤਾ,
ਜਿਮ ਤੈ ਮਰਨੋ ਉਮ ਮੋਹੇ ਮਰਵਾਇਓ,
ਬਾਦਸ਼ਾਹ ਨੂੰ ਆਖੋ ਵੀ ਜਿਵੇਂ ਉਹ ਆਪ ਮਰਨਾ ਚਾਹੁੰਦਾ ਉਵੇਂ ਮੈਨੂੰ ਮਰਵਾ ਦੇਵੇ।
ਯਾ ਕਹਿ ਬੰਦਾ ਚੁੱਪ ਕਰ ਰਹੇ ਹੋ,
ਇਹ ਕਹਿ ਕੇ ਬੰਦਾ ਚੁੱਪ ਕਰ ਗਿਆ ਵੀ ਮੈਂ ਆਪ ਨੀ ਦੱਸਣਾ, ਜਿਵੇਂ ਬਾਦਸ਼ਾਹ ਮਰੇਗਾ ਨਾ ਉਹਨੂੰ ਪਸੰਦ ਹੈ ਮੌਤ ਜਿਹੜੀ, ਉਸੇ ਮੌਤ ਮੈਨੂੰ ਮਾਰ ਦਵੇ। ਹੁਣ ਬਾਦਸ਼ਾਹ ਨੂੰ ਇਸ ਗੱਲ ਦਾ ਬੜਾ ਗੁੱਸਾ ਚੜਿਆ ਵੀ ਮੈਨੂੰ ਦੱਸਦਾ ਮੌਤ, ਮੈਂ ਬਾਦਸ਼ਾਹ, ਭਲਾ ਮੇਰੀ ਮੌਤ ਕਿੱਥੇ ਆਉਣੀ ਹੈ। ਉਹਨੇ ਬਾਬੇ ਜੀ ਦੀਆਂ ਅੱਖਾਂ ਕਢਾ ਦਿੱਤੀਆਂ, ਅੰਨਾ ਕਰਵਾ ਦਿੱਤਾ। ਔਰ ਯਾਦ ਰਵੇ ਲਗਭਗ ਇੱਕ ਸਾਲ ਬਾਅਦ ਹੀ ਫਰਖਸ਼ੀਅਰ ਬਾਦਸ਼ਾਹ ਨੂੰ ਉਹਦੇ ਆਉਣ ਵਾਲੇ ਬਾਦਸ਼ਾਹ ਨੇ ਅੱਗੋਂ ਪਕੜ ਕੇ ਅੰਨਾ ਕਰਕੇ ਜੇਲ੍ਹ ਸੁੱਟ ਦਿੱਤਾ ਸੀ, ਅੱਖਾਂ ਕੱਢ ਦਿੱਤੀਆਂ ਤੇ ਉਸੇ ਤਰ੍ਹਾਂ ਹੀ ਮਾਰਿਆ ਸੀ। ਬਾਬਾ ਜੀ ਦੇ ਬਚਨ ਸੱਚ ਹੋਏ ਵੀ ਜਿਵੇਂ ਤੂੰ ਮਰਨਾ ਚਾਹੁੰਦਾ ਉਵੇਂ ਮੈਨੂੰ ਮਾਰ ਦੇ। ਉਦਾਂ ਹੀ ਫਿਰ ਬਾਦਸ਼ਾਹ ਫਰਖਸ਼ੀਅਰ ਦੀ ਮੌਤ, ਅੰਨਾ ਹੋ ਕੇ ਮਰਿਆ, ਉਹ ਵੀ ਉਹਦੀਆਂ ਵੀ ਅੱਖਾਂ ਉਸੇ ਤਰ੍ਹਾਂ ਕੱਢੀਆਂ ਗਈਆਂ। ਹਾਂਜੀ,
ਕਹਿਣ ਵਾਲੇ ਤਿਸ ਉਸ ਆ ਕਹਿਓ,
ਕਹਿਣ ਵਾਲਿਆਂ ਨੇ ਆ ਕੇ ਬਾਦਸ਼ਾਹ ਨੂੰ ਦੱਸਦਾ ਵੀ ਬਾਦਸ਼ਾਹ ਉਹ ਤਾਂ ਬੜਾ ਅੱਗੋਂ ਆਕੜ ਕੇ ਬੋਲਦਾ, ਉਹਨੂੰ ਤੇ ਅਸੀਂ ਆਖਿਆ ਤੂੰ ਕਿਵੇਂ ਮਰਨਾ, ਉਹ ਕਹਿੰਦਾ ਜਿਵੇਂ ਬਾਦਸ਼ਾਹ ਮਰਨਾ ਚਾਹੁੰਦਾ ਉਵੇਂ ਮੈਨੂੰ ਮਾਰ ਦਵੇ।
ਬੰਦਾ ਕਹਿਓ ਸੋ ਉਨ ਸੁਣ ਲਇਓ,
ਬੰਦੇ ਦੀ ਗੱਲ ਜਦੋਂ ਬਾਦਸ਼ਾਹ ਨੇ ਸੁਣੀ,
ਅੱਗੇ ਸੁਣੋ ਜਿਮ ਸਿਰ ਦੂਹੂ ਭਇਓ,
ਹੁਣ ਅੱਗੇ ਸੁਣੋ ਗੱਲ, ਇਹ ਗੱਲ ਦੋਵਾਂ ਤੇ ਹੋਈ ਆ, ਦੋਵਾਂ ਦੇ ਭਾਣਾ ਇਕੱਠਾ ਵਰਤਿਆ, ਉਹਦੇ ਤੇ ਉਹਦੀਆਂ ਵੀ ਅੱਖਾਂ ਕੱਢੀਆਂ ਤੇ ਅੱਗੋਂ ਬਾਦਸ਼ਾਹ ਦੀਆਂ ਵੀ ਨਿਕਲੀਆਂ। ਹਾਂਜੀ,
ਦੋਹਰਾ ਅੰਧਾ ਕਰ ਬੰਦਾ ਰੱਖਿਓ, ਫਰਖਸ਼ੀਅਰ ਬਹੁ ਰੋਜ,
ਕਹਿੰਦੇ ਬਾਦਸ਼ਾਹ ਨੇ ਕਈ ਮਹੀਨੇ ਲਗਭਗ 3-4 ਮਹੀਨੇ ਬੰਦੇ ਬਹਾਦਰ ਨੂੰ ਦਿੱਲੀ ਚ ਅੰਨਾ ਕਰਕੇ ਰੱਖਿਆ।
ਜਿਸ ਪਾਛੇ ਦੋ ਮਰੇ ਸੁਣੋ ਸੋ ਵਾਕੇ ਖੋਜ,
ਕਹਿੰਦੇ ਇਹ ਖੋਜ ਦੱਸਦੀ ਹੈ ਵੀ ਦੋਵੇਂ ਹੀ ਅੰਨੇ ਕੀਤੇ, ਬੰਦਾ ਬਹਾਦਰ ਵੀ ਅੰਨਾ ਕੀਤਾ ਗਿਆ ਤੇ ਉਹ ਫਰਖਸ਼ੀਅਰ ਵੀ ਅੰਨਾ ਹੋਇਆ, ਅੰਨਾ ਹੋ ਕੇ ਮਰਿਆ।
ਫਰਖਸ਼ੀਅਰ ਕਾਜੀ ਹੁਤੋ ਉਸੇ ਵਜ਼ੀਰ ਭਰਾ,
ਕਹਿੰਦੇ ਜਿਹੜਾ ਫਰਕਸ਼ੀਅਰ ਬਾਦਸ਼ਾਹ ਦਾ ਕਾਜੀ ਸੀਗਾ ਉਹਦੇ ਵਜ਼ੀਰ ਦਾ ਭਰਾ ਸੀ ਕਾਜੀ।
ਬੰਦੇ ਮਾਰੇ ਉਥੋਂ ਜੋ ਬੈਲਨ ਗੈਲ ਕਿਸ ਢਾਏ,
ਜੋ ਬੰਦੇ ਬਹਾਦਰ ਨੇ ਮਾਰਿਆ ਸੀ ਵਜ਼ੀਰ ਖਾਨ ਸੂਬਾ ਸਰਹੰਦ ਬੈਲਾਂ ਨਾਲ ਕਸਾ ਕੇ, ਉਹਦਾ ਭਰਾ ਅੱਗੋਂ ਕਾਜੀ ਉਹ ਸੀਗਾ ਬਾਦਸ਼ਾਹ ਦੇ ਕੋਲ।
ਚਾਉ ਪਈ ਫਰਕਸ਼ੀਅਰ ਕਾਜੀ ਬਹਿਕਾਇਓ,
ਕਾਜੀ ਨੇ ਫਰਕਸ਼ੀਅਰ ਨੂੰ ਬਹਿਕਾਇਆ,
ਬੰਦਾ ਮਾਰੇ ਬਿਨ ਹੋਗ ਪਛਤਾਇਓ,
ਵੀ ਜਿੰਨਾ ਚਿਰ ਬੰਦੇ ਨੂੰ ਮਾਰਦੇ ਨਹੀਂ ਆਪਾਂ ਦੁਖੀ ਹੋਵਾਂਗੇ।
ਓਏ ਬੰਦਾ ਸਿੱਖ ਜਗ ਮੈਂ ਰਹੇ,
ਜੇ ਬੰਦਾ ਬਹਾਦਰ ਨੂੰ ਛੱਡ ਦਿੱਤਾ ਇਹਦੇ ਸਿੱਖ ਬਹੁਤ ਬਣੇ ਹੋਏ ਨੇ, ਦੁਨੀਆਂ ਨੂੰ ਬਹੁਤ ਮੰਨਦੀ ਹੈ।
ਆਪਣੇ ਜੈਸੋ ਇਹ ਬਹੁ ਕਹੇ,
ਇਹ ਆਪਣੇ ਵਰਗੇ ਹੋਰ ਬੰਦੇ ਪੈਦਾ ਕਰ ਲਵੇਗਾ।
ਉੱਡਣ ਵਿਦਿਆ ਇਨ ਕਈਆਂ ਦਈ,
ਇਹਨੇ ਕਈਆਂ ਨੂੰ ਉੱਡਣ ਦੀ ਵਿਦਿਆ ਦਿੱਤੀ ਹੋਈ ਹੈ, ਆਪ ਵੀ ਉੱਡ ਲੈਂਦਾ ਤੇ ਆਪਣੇ ਸੇਵਕਾਂ ਨੂੰ ਵੀ ਉੱਡਣ ਦੀ ਸ਼ਕਤੀ ਦਿੱਤੀ ਹੈ ਇਸਨੇ।
ਇਸ ਕੇ ਪੁੱਤਰ ਭੀ ਰਹੇ ਹੈ ਕਈ,
ਔਰ ਇਹਦੇ ਪੁੱਤਰ ਵੀ ਕਈ ਹੋਣਗੇ, ਚੇਲੇ ਵੀ ਹੋਣਗੇ।
ਇਸ ਕੇ ਬੱਚੇ ਵੈ ਚਾਮਲ ਆਵੇ,
ਔਰ ਇਹਦੇ ਬੱਚੇ ਜਿਹੜੇ ਹਨ ਜੇ ਉਹ ਵੀ ਉੱਡਣ ਦੀ ਵਿਦਿਆ ਜਾਣਦੇ ਵੱਡੇ ਹੋ ਕੇ, ਉਹ ਵੀ ਸਾਨੂੰ ਮਾਰਨਗੇ।
ਇਸ ਮਾਰੇ ਵੈ ਲੋਕ ਛੁਪ ਜਾਵੇ,
ਇਹਨੂੰ ਮਾਰ ਦਿਆਂਗੇ ਉਹਨਾਂ ਦਾ ਹੌਸਲਾ ਟੁੱਟ ਜਾਏਗਾ ਤੇ ਸਿੱਖਾਂ ਦਾ ਪੰਥ ਖਤਮ ਹੋ ਜਾਏਗਾ।
ਬੰਦੇ ਕੇ ਬਹੁਤੇ ਮੁਦਈ,
ਜਿਹੜੇ ਬੰਦੇ ਦੇ ਮੁਦਈ ਹਾਮੀ ਸਨ,
ਇੱਕ ਕੀ ਗੱਲ ਉਨ ਬਣਾਈ ਕਈ,
ਉਹਨਾਂ ਨੇ ਇੱਕ ਦੀਆਂ ਕਈ ਗੱਲਾਂ ਬਣਾ ਲਈਆਂ ਤੁਰਕਾਂ ਨੇ, ਵੀ ਇਹ ਤਾਂ ਉੱਡਣਾ ਜਾਣਦੇ ਨੇ, ਇਹ ਤਾਂ ਸਰਕਾਰ ਦੇ ਬੜੇ ਦੁਸ਼ਮਣ ਨੇ, ਇਹਨਾਂ ਨੇ ਤਾਂ ਬੜੇ ਬੰਦੇ ਮੁਸਲਮਾਨਾਂ ਦੇ ਮਾਰੇ ਨੇ, ਏਦਾਂ ਦੀਆਂ ਕਈ ਤਰ੍ਹਾਂ ਦੀਆਂ ਝੂਠੀਆਂ ਸੱਚੀਆਂ ਊਜਾਂ ਲਾਈਆਂ ਗਈਆਂ।
ਫਰਕਸ਼ੀਅਰ ਤਬ ਕਾਜੀ ਬੁਲਾਏ,
ਫਰਕਸ਼ੀਅਰ ਨੇ ਸਾਰੇ ਕਾਜੀ ਇਕੱਠੇ ਕੀਤੇ ਦਿੱਲੀ ਦੇ,
ਉਸੇ ਕਿਤਾਬੋਂ ਮਸਲਾ ਕਢਾਏ,
ਉਹਨਾਂ ਨੂੰ ਕਿਹਾ ਤੁਸੀਂ ਆਪਣੀਆਂ ਕਿਤਾਬਾਂ ਵਿੱਚੋਂ ਕਾਨੂੰਨ ਪੜ੍ਹੋ, ਮਸਲੇ ਕੱਢੋ ਜਿਹਦੇ ਮੁਤਾਬਕ ਬੰਦੇ ਨੂੰ ਮਾਰਿਆ ਜਾ ਸਕੇ।
ਤਬ ਕਾਜੀ ਨੇ ਬਦਲੋ ਬਤਾਇਓ,
ਤੇ ਕਾਜੀ ਨੇ ਆਪਣੀਆਂ ਕਿਤਾਬਾਂ ਦੇ ਹਿਸਾਬ ਨਾਲ ਦੱਸਿਆ,
ਵਾਂਗ ਵਜ਼ੀਰੈ ਚਹੀਐ ਕਿਸ ਢਾਇਓ,
ਵੀ ਜਿਵੇਂ ਆਪਾਂ ਮੇਰੇ ਭਰਾ ਵਜ਼ੀਰ ਖਾਨ ਨੂੰ ਰੜਕ ਇਹਨਾਂ ਨੇ ਕੋ ਬੈਲਾਂ ਪਿੱਛੇ ਘੜੀਸ ਕੇ ਮਾਰਿਆ ਸੀ, ਇਹਨੂੰ ਵੀ ਮਾਰੀਏ।
ਮਗਰ ਘੋੜੇ ਕੇ ਦੇਹੋ ਬੰਧਾਏ,
ਇਹਨੂੰ ਘੋੜੇ ਦੇ ਜਾਂ ਹਾਥੀ ਦੇ ਪੈਰ ਨਾਲ ਬੰਨ ਕੇ ਘੜੀਸੋ,
ਗਿਰਦ ਫਿਰਾਵਾ ਸ਼ਹਿਰੇ ਦਾਏ,
ਇਹਨੂੰ ਵੀ ਇਸੇ ਤਰ੍ਹਾਂ ਮਾਰੀਏ ਦਿੱਲੀ ਦੇ ਵਿੱਚ।
ਦੋਹਰਾ ਗਿਰਦੋ ਸ਼ਹਿਰ ਘੁਮਾਏ ਕੈ, ਫਿਰ ਉਸ ਦੀ ਜੋ ਡਾਲ,
ਔਰ ਇਹਨੂੰ ਇਸ ਤਰ੍ਹਾਂ ਸ਼ਹਿਰ ਦੇ ਆਲੇ ਦੁਆਲੇ ਘੁਮਾ ਕੇ ਫਿਰ ਇੱਕ ਥਾਂ ਤੇ ਜਾ ਕੇ ਸੁੱਟ ਦਿਆਂਗੇ।
ਐਸੋ ਕਾਮ ਸੋ ਜੋ ਕਰੇ, ਉਸ ਹੋਵਗ ਜਹੀ ਹਵਾਲ,
ਕਿਉਂਕਿ ਜੋ ਇਹਨੇ ਕੀਤਾ ਹੈ ਉਹਦੀ ਸਜ਼ਾ ਇਹਨੂੰ ਇਸੇ ਤਰ੍ਹਾਂ ਹੀ ਮਿਲਣੀ ਚਾਹੀਦੀ ਹੈ।
ਜਾਓ ਪਈ ਕਾਜੀ ਕਹੀ ਕਰੀ ਸੋ ਸ਼ਾਹੀ,
ਕਹਿੰਦੇ ਜੋ ਕਾਜੀ ਨੇ ਕਿਹਾ ਉਹ ਬਾਦਸ਼ਾਹ ਨੇ ਕੀਤਾ। 744 ਸਿੰਘ ਸਨ, ਇੱਕ ਕਿਤਾਬ ਇੱਕ ਚਿੱਠੀ ਹੈ ਅੰਗਰੇਜ਼ਾਂ ਦੀ ਲਿਖੀ ਹੋਈ, ਉਸ ਵੇਲੇ ਦੋ ਅੰਗਰੇਜ਼ ਈਸਟ ਇੰਡੀਆ ਕੰਪਨੀ ਦੇ ਦਿੱਲੀ ਵਿਚ ਸਨ, ਉਹਨਾਂ ਨੇ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਦੇ ਜੋ ਹੈਡ ਆਫਿਸ ਕਲਕੱਤੇ ਵਿਚ ਸੀਗਾ, ਉਦੋਂ ਦਿੱਲੀ ਵਿਚ ਇਹਨਾਂ ਦਾ ਉਦੋਂ ਪ੍ਰਬੰਧ ਘੱਟ ਸੀਗਾ, ਕੰਪਨੀ ਦੇ ਕੰਮ ਆਉਂਦੇ ਜਾਂਦੇ ਸਨ। ਕੰਪਨੀ ਦਾ ਜਿਹੜਾ ਦਫ਼ਤਰ ਸੀਗਾ ਉਹ ਕਲਕੱਤੇ ਵਿਚ ਸੀਗਾ ਵੱਡਾ, ਤੇ ਕਲਕੱਤੇ ਤੋਂ ਅੱਗੇ ਫਿਰ ਲੰਡਨ ਵਿਚ ਸਮੁੰਦਰੀ ਜਹਾਜ਼ ਦੇ ਨਾਲ ਆਵਾਜਾਈ ਹੁੰਦੀ ਸੀ, ਕਿਉਂਕਿ 1716 ਦੀ ਗੱਲ ਹੈ। ਉਹਨਾਂ ਦੋ ਅੰਗਰੇਜ਼ਾਂ ਨੇ ਚਿੱਠੀ ਦੇ ਵਿਚ ਲਿਖਿਆ ਹੈ ਕਿ ਬੰਦੇ ਬਹਾਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹਦੇ ਨਾਲ ਦੇ ਬੰਦੇ ਦਿੱਲੀ ਵੇਖੇ ਹਨ, ਉਹ ਕਹਿੰਦੇ ਵੀ 100 ਸਿੱਖ ਰੋਜ਼ ਕਤਲ ਕੀਤਾ ਜਾਂਦਾ ਹੈ, 100 ਸਿੱਖਾਂ ਨੂੰ ਕਤਲ ਕਰੀਦਾ ਹੈ ਔਰ ਅਗਲੇ ਦਿਨ 100 ਫਿਰ ਕਤਲ ਕੀਤੇ ਜਾਂਦੇ ਆ, ਏਦਾਂ 100 ਸਿੰਘਾਂ ਦੀ ਰੋਜ਼ ਦੀ ਮੌਤ, 7 ਦਿਨਾਂ ਵਿਚ 700 ਸਿੰਘ ਮਾਰੇ ਗਏ। ਮੁਖੀ ਸਿੰਘ ਜਿਹੜੇ ਸਨ ਉਹ ਬਚੇ ਸਨ, ਜਿਵੇਂ ਬਾਬਾ ਬਾਜ ਸਿੰਘ ਜੀ ਬਲ ਪਿੰਡ ਦੇ ਬਲ ਪੱਟੀ ਵਾਲੇ ਜਿਹੜੇ ਸਨ ਉਹ ਇੱਥੇ ਨਾਲ ਸਨ। ਕਾਨ ਸਿੰਘ ਵੀ ਕਹਿੰਦੇ ਫੜੇ ਗਏ ਸਨ, ਜਿਨ੍ਹਾਂ ਨੂੰ ਸਿੰਘਾਂ ਨੇ ਬੜੀ ਜੁਗਤੀ ਦੇ ਨਾਲ ਉੱਥੇ ਉਹ ਜੇਲ੍ਹ ਵਿਚੋਂ ਭਜਾ ਲਿਆ ਸੀ, ਛੁਡਾ ਲਿਆ ਸੀ ਦਿੱਲੀ ਦੇ ਸਿੱਖਾਂ ਨੇ, ਤੇ ਬਾਕੀ ਸਾਰੇ ਸਿੰਘ ਜਿਹੜੇ ਸਨ ਉਹ ਜੇਲ੍ਹ ਦੇ ਵਿਚ ਜਿਹੜੇ ਮੁਖੀ ਜਰਨੈਲ ਸਨ ਉਹ ਬੰਦੇ ਬਹਾਦਰ ਦੇ ਨਾਲ ਸ਼ਹੀਦ ਕੀਤੇ ਗਏ। 700 ਸਿੰਘ ਪਹਿਲਾਂ ਸ਼ਹੀਦ ਕੀਤੇ ਗਏ। ਇੱਕ ਖਾਫੀ ਖਾਨ ਮੁਸਲਮਾਨ ਲੇਖਕ ਹੋਇਆ, ਖਾਫੀ ਖਾਨ, ਉਹਨੇ ਬੰਦੇ ਦੀ ਸ਼ਹੀਦੀ ਅੱਖਾਂ ਵੇਖੀ ਸਾਰੀਆਂ ਗੱਲਾਂ ਲਿਖੀਆਂ ਨੇ ਦਿੱਲੀ ਦੇ ਵਿਚ। ਇੱਕ ਘਟਨਾ ਉਸਨੇ ਲਿਖੀ ਹੈ ਕਿ ਇੱਕ ਦਿਨ ਇੱਕ ਨੌਜਵਾਨ ਬੱਚਾ ਜਿਹਦੀ ਉਮਰ 18-17 ਸਾਲ ਦੀ ਸੀ, ਉਹਦੀ ਮਾਂ ਰੋਂਦੀ ਪਿੱਟਦੀ ਫਰਕਸ਼ੀਰ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਗਈ। ਬਾਦਸ਼ਾਹ ਨੇ ਆਖਿਆ ਇਹ ਮਾਈ ਕਿਉਂ ਰੋਂਦੀ ਹੈ? ਉਹਨੇ ਆਖਿਆ ਇਹ ਮਾਈ ਦਾ ਬੱਚਾ ਫੜਿਆ ਸਿੱਖਾਂ ਦੇ ਨਾਲ ਆ ਗਿਆ। ਮਾਈ ਨੂੰ ਜਦੋਂ ਬਾਦਸ਼ਾਹ ਨੇ ਪੁੱਛਿਆ ਮਾਈ ਕੀ ਗੱਲ ਹੈ, ਕਹਿਣ ਲੱਗੀ ਜੀ ਮੇਰਾ ਬੱਚਾ ਸਿੱਖ ਨਹੀਂ ਹੈ, ਅਸੀਂ ਹਿੰਦੂ ਹਾਂ। ਮੇਰੇ ਬੱਚੇ ਦਾ ਵਿਆਹ ਹੋਇਆ ਸੀ, ਅਸੀਂ ਡੋਲੀ ਲੈ ਕੇ ਘਰ ਆਏ ਸੀ, ਅਜੇ ਮੈਂ ਪਾਣੀ ਵਾਰ ਰਹੀ ਸੀ ਆਪਣੀ ਨੂੰਹ ਦੇ ਸਿਰ ਤੋਂ ਕਿ ਇੰਨੇ ਨੂੰ ਤੇਰੀ ਫੌਜ ਦੇ ਸਿਪਾਹੀ ਆਏ ਤੇ ਮੇਰੇ ਲੜਕੇ ਨੂੰ ਫੜ ਕੇ ਲੈ ਆਏ। ਇੱਦਾਂ ਹੀ ਪੰਜਾਬ ਚੋਂ ਸਿੰਘ ਇਕੱਠੇ ਕੀਤੇ, ਜਿਹੜੇ 744 ਸਨ ਉਹ ਬੰਦੇ ਬਹਾਦਰ ਦੇ ਨਾਲ ਦੇ ਨਹੀਂ ਸਨ, ਉਹ ਰਸਤੇ ਚ ਫੜੇ ਸਨ। ਬੰਦੇ ਦੇ ਨਾਲ ਤਾਂ 200-250 ਸਿੰਘ ਹੀ ਸਨ, ਜਿਹੜੇ ਅੰਦਰੋਂ ਫੜੇ ਸਨ ਉਹ ਵੀ ਬਹੁਤ ਭੁੱਖੇ ਭਾਣੇ, ਰਸਤੇ ਚ ਬਹੁਤ ਚੜਾਈਆਂ ਕਰ ਗਏ। ਇਹਨਾਂ ਨੇ ਰਸਤੇ ਚੋਂ ਸਿੰਘ ਹੋਰ ਫੜ ਲਏ ਵੀ ਉੱਥੇ ਜਾ ਕੇ ਦਿੱਲੀ ਕੀ ਦਿਖਾਵਾਂਗੇ, ਵੀ 200 ਬੰਦਿਆਂ ਨੇ ਸਾਲ ਵਕਤ ਪਾਈ ਰੱਖਿਆ ਆਪਣਾ ਆਪ ਸ਼ੋ ਕਰਨ ਵਾਸਤੇ। ਰਸਤੇ ਵਿੱਚੋਂ ਸਿੱਖ ਜ਼ਿਆਦਾ ਫੜੇ ਸਨ, ਬਹੁਤ ਸਾਰੇ ਸਿੰਘਾਂ ਦੇ ਸਿਰ ਵੱਢ ਕੇ ਟੰਗ ਲਏ ਨੇਜਿਆਂ ਤੇ। ਇਸ ਤਰ੍ਹਾਂ ਇਹ ਕਰਕੇ ਉਹ ਬੱਚਾ ਵੀ ਫੜ ਕੇ ਲਿਆਂਦਾ ਗਿਆ ਸਿੱਖਾਂ ਦਾ। ਮਾਂ ਕਹਿੰਦੀ ਮੇਰਾ ਬੱਚਾ ਸਿੱਖ ਨਹੀਂ, ਉਹਨੂੰ ਛੱਡ ਦਿਓ। ਬਾਦਸ਼ਾਹ ਕਹਿਣ ਲੱਗਾ ਵੀ ਜਾਓ ਜੇ ਇਹਦਾ ਬੱਚਾ ਜਿਉਂਦਾ ਹੈ ਉਹਨੂੰ ਪੁੱਛੋ ਵੀ ਤੂੰ ਸਿੱਖ ਨਹੀਂ। ਉਹ ਕਵੇ ਜੇ ਕਹਿ ਦੇਵੇ ਵੀ ਮੈਂ ਸਿੱਖ ਨਹੀਂ ਤਾਂ ਉਹਨੂੰ ਛੱਡ ਦਿਓ। ਕਹਿੰਦੇ ਜਦੋਂ ਉਹ ਆਰਡਰ ਬਾਦਸ਼ਾਹ ਦਾ ਕਤਲਗਾਹ ਵਿੱਚ ਪਹੁੰਚਿਆ, ਖਾਫੀ ਖਾਨ ਲਿਖਦਾ ਹੈ ਕਿ ਉਸ ਵੇਲੇ ਉਹ ਬੱਚਾ ਐਨ ਮੁੱਢੀ ਦੇ ਉੱਤੇ ਸਿਰ ਧਰ ਕੇ ਸਿਰ ਦੇਣ ਲੱਗਾ ਸੀ ਤੇ ਜਲਾਲ ਟੋਕਾ ਮਾਰਨ ਦੀ ਤਿਆਰੀ ਕਰ ਰਿਹਾ ਸੀ। ਤੇ ਉਸ ਵੇਲੇ ਉਹਦੀ ਮਾਂ ਦਾ ਤੇ ਉਹ ਜਿਹੜੇ ਨਾਲ ਹੁਕਮਨਾਮਾ ਲੈ ਕੇ ਆਏ ਸੀ ਉਹ ਪਹੁੰਚ ਕੇ ਉਹਨਾਂ ਨੇ ਜਲਾਦਾਂ ਨੂੰ ਰੋਕ ਦਿੱਤਾ ਤੇ ਜਿਹੜੇ ਬੰਦੇ ਆਏ ਸੀ ਉਹਨਾਂ ਨੇ ਪੁੱਛਿਆ ਵੀ ਬਾਦਸ਼ਾਹ ਕਹਿੰਦਾ ਕਾਕਾ ਤੂੰ ਸਿੱਖ ਹੈ ਕਿ ਜੇ ਤੂੰ ਸਿੱਖ ਨਹੀਂ ਹੈ ਤੈਨੂੰ ਛੱਡ ਦਿਆਂਗੇ ਤੇਰੀ ਮਾਂ ਨੇ ਆਰਡਰ ਲੈਣ ਦਾ। ਉਹ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਸਿੱਖ ਹੀ ਰਵਾਂਗਾ। ਮੇਰੇ ਭਰਾ ਸ਼ਹੀਦੀਆਂ ਪਾ ਕੇ ਸੱਚਖੰਡ ਜਾ ਰਹੇ ਹੈ ਤੇ ਮੈਂ ਇਹਨਾਂ ਦੇ ਨਾਲ ਹੀ ਜਾਣਾ ਹੈ। ਕਹਿੰਦੇ ਬਾਦਸ਼ਾਹ ਦੇ ਕੋਲ ਇਹ ਗੱਲ ਪਹੁੰਚੀ ਕਿ ਉਹ ਬੱਚਾ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ। ਕਹਿੰਦੇ ਬਾਦਸ਼ਾਹ ਨੇ ਉਹਨੂੰ ਇੱਕ ਜਗ੍ਹਾ ਤੇ ਲਿਖਿਆ ਵੀ ਉਹਨੂੰ ਕਿਹਾ ਵੀ ਛੱਡ ਦਿੱਤਾ ਜਾਵੇ ਤੇ ਕਈ ਕਹਿੰਦੇ ਆ ਵੀ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਵੱਖਰੀਆਂ ਵੱਖਰੀਆਂ ਦੋ ਜਗ੍ਹਾ ਤੇ ਰਾਵਾਂ ਮਿਲਦੀਆਂ। ਇਸੇ ਤਰ੍ਹਾਂ ਹੋਰ ਬੜੇ ਪ੍ਰਸੰਗ ਦਿੱਲੀ ਦੇ ਸਿੰਘਾਂ ਦੇ ਸ਼ਹੀਦਾਂ ਦੇ ਮਿਲਦੇ ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ। ਔਰ ਉਸ ਵੇਲੇ ਸਿੰਘਾਂ ਨੇ ਜਲਾਦਾਂ ਦੇ ਵਾਸਤੇ ਸ਼ਬਦ ਵਰਤਿਆ ਮੁਕਤੀਦਾਤਾ, ਕਿ ਹੇ ਮੁਕਤੀਦਾਤਾ ਪਹਿਲਾਂ ਮੈਨੂੰ ਮੁਕਤੀ ਦੇ। ਅੱਗੇ ਹੋ ਹੋ ਕੇ ਸ਼ਹੀਦੀਆਂ ਪਾਉਂਦੇ ਸਨ, ਆਪਣੇ ਸੀਸ ਦਿੰਦੇ ਸਨ, ਬਾਣੀ ਪੜ੍ਹਦੇ ਹੋਏ। ਬਾਬੇ ਬੰਦੇ ਬਹਾਦਰ ਨੂੰ ਵੀ ਬੜੇ ਭਾਰੀ ਤਸੀਹੇ ਦਿੱਤੇ ਗਏ ਤੇ ਉਹਨਾਂ ਨੂੰ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਜੋ ਦਿੱਲੀ ਦੇ ਵਿੱਚ ਹੈ ਉੱਥੇ ਸ਼ਹੀਦ ਕੀਤਾ ਗਿਆ। ਪਰ ਪਹਿਲਾਂ ਉਹਨਾਂ ਨੂੰ ਸਾਰੇ ਸ਼ਹਿਰ ਦੇ ਵਿੱਚ ਘੜੀਸਿਆ ਵੀ ਗਿਆ, ਹਾਥੀ ਤੇ ਬੰਨ ਕੇ ਪਹਿਲਾਂ ਉਹਨਾਂ ਦਾ ਸਾਰੇ ਸ਼ਹਿਰ ਵਿੱਚ ਸ਼ੋਅ ਕੀਤਾ ਵੀ ਇਹ ਬੰਦਾ ਹੈ ਜਿਸ ਨੇ ਸਾਨੂੰ ਵਕਤ ਪਾ ਕੇ ਰੱਖਿਆ। ਬਹੁਤ ਜ਼ਿਆਦਾ ਤਸੀਹੇ। ਇੱਥੇ ਉਹ ਕਾਜ਼ੀ ਕਹਿ ਰਿਹਾ ਵੀ ਜਿਵੇਂ ਮੇਰੇ ਭਰਾ ਨੂੰ ਘੜੀਸਿਆ ਸੀ ਏਦਾਂ ਇਹਨੂੰ ਘੜੀਸੋ ਹਾਥੀ ਦੇ ਜਾਂ ਪੈਰ ਘੋੜੇ ਦੇ ਪੈਰ ਨਾਲ ਬੰਨ ਕੇ। ਹਾਂਜੀ।
ਮਗਰ ਘੋੜੇ ਵੈ ਦਇਓ ਕਿਸ ਢਾਏ,
ਘੋੜੇ ਦੇ ਮਗਰ ਪੈ ਪਾ ਕੇ ਘਸੀਟਿਆ ਹੈ।
ਕਹੇ ਬੰਦਾ ਜਿਉਂ ਕੋ ਕਰੂਗ,
ਕਹਿੰਦੇ ਇਹ ਉਹ ਕਹਿੰਦੇ ਸਨ ਵੀ ਜਿਹੜਾ ਬੰਦੇ ਦੀ ਤਰ੍ਹਾਂ ਹੁਣ ਸਰਕਾਰ ਦੇ ਖਿਲਾਫ਼ ਬਗਾਵਤ ਕਰੇਗਾ
ਵਾਂਗ ਬੰਦਾ ਦੇ ਸੋ ਫਿਰ ਭਰੂਗ,
ਉਹਨੂੰ ਏਦਾਂ ਹੀ ਅਸੀਂ ਘੜੀਸਾਂਗੇ। ਇਹ ਡੋਂਡੀ ਪਿੱਟੀ ਜਾ ਰਹੀ ਸੀ ਵੀ ਹਿੰਦੁਸਤਾਨ ਵਿਚ ਹੁਣ ਕੋਈ ਵੀ ਬੰਦਾ ਕੋਈ ਵੀ ਇਨਸਾਨ ਬੰਦੇ ਬਹਾਦਰ ਦੀ ਤਰ੍ਹਾਂ ਦਿੱਲੀ ਦਰਬਾਰ ਦੇ ਖਿਲਾਫ਼ ਬਗਾਵਤ ਨਹੀਂ ਕਰੇਗਾ।
ਇਹ ਕਹਿ ਬੰਦੋ ਦਇਓ ਮਰਵਾਏ,
ਇਹਦਾ ਕਹਿ ਕੇ ਬੰਦੇ ਨੂੰ ਸ਼ਹੀਦ ਕਰਵਾਇਆ। ਸਾਧ ਸੰਗਤ ਜੀ ਜਦੋਂ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਉਥੇ ਉਹ ਦਰਵਾਜਾ ਅੱਜ ਵੀ ਮੌਜੂਦ ਹੈ ਜਿੱਥੇ ਬਾਬੇ ਜੀ ਨੂੰ ਜਾ ਕੇ ਬਿਠਾਇਆ ਤੇ ਕਹਿੰਦੇ ਜਲਾਦ ਨੇ ਬਾਬਾ ਜੀ ਨੂੰ ਕਿਹਾ ਵੀ ਕਾਜ਼ੀ ਦਾ ਹੁਕਮ ਸੀ ਕਿ ਇਹਦੇ ਬੱਚੇ ਦਾ ਦਿਲ ਕੱਢ ਕੇ ਇਹਦੇ ਮੂੰਹ ਚ ਪਾਇਆ ਜਾਵੇ। 4 ਸਾਲ ਦਾ ਬੱਚਾ ਸੀ ਅਜੈ ਸਿੰਘ, ਬਾਬੇ ਬੰਦੇ ਬਹਾਦਰ ਦਾ ਲੜਕਾ ਵੱਡਾ। ਦੋ ਬੱਚੇ ਹੋਏ ਬਾਬਾ ਜੀ ਦੇ, ਅਜੈ ਸਿੰਘ ਤੇ ਰਣਜੀਤ ਸਿੰਘ। ਰਣਜੀਤ ਸਿੰਘ ਦੀ ਔਲਾਦ ਹੁਣ ਵੀ ਹੈ ਜਿਹੜੇ ਉਹਨਾਂ ਦਾ ਪਰਿਵਾਰ ਚੱਲਿਆ ਹੁੰਦਾ। ਅਜੈ ਸਿੰਘ ਜਿਹੜਾ ਸੀ ਉਹ 4 ਸਾਲ ਦਾ ਸੀ, ਉਹਨੂੰ ਸਾਹਮਣੇ ਪਾ ਕੇ ਕਿਹਾ ਵੀ ਇਹਦਾ ਦਿਲ ਤੂੰ ਆਪ ਕੱਢ। ਬੰਦੇ ਨੇ ਆਖਿਆ ਮੈਂ ਤਾਂ ਕਦੀ ਦੁਸ਼ਮਣ ਦੇ ਬੱਚੇ ਤੇ ਵੀ ਵਾਰ ਨਹੀਂ ਕੀਤਾ, ਆਪਣੇ ਬੱਚੇ ਤੇ ਕਿਵੇਂ ਕਰਾਂ, ਇਹ ਕੰਮ ਨਹੀਂ ਮੈਂ ਕਰਾਂਗਾ। ਜਲਾਦ ਨੇ ਜਿਉਂਦੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਬਾਬੇ ਬੰਦੇ ਬਹਾਦਰ ਦੇ। ਪਰ ਉਦਾਂ ਹੀ ਅਡੋਲ ਸ਼ਾਂਤ ਬੈਠਾ ਰਿਹਾ। ਅੱਖਾਂ ਕੱਢੀਆਂ ਹੋਈਆਂ ਸਨ, ਹੱਥ ਵੱਢਿਆ, ਪੈਰ ਵੱਢਿਆ, ਸਰੀਰ ਦੇ ਟੋਟੇ ਟੋਟੇ ਜਮੂਰਾਂ ਨਾਲ ਮਾਸ ਤੋੜਿਆ, ਜਿੰਨਾ ਕੋ ਦੁੱਖ ਦੇ ਸਕਦੇ ਸਨ ਉਹ ਬਾਬਾ ਜੀ ਨੂੰ ਦੇ ਕੇ। ਦਿੱਲੀ ਬਖਤਿਆਰ ਕਾਕੀ ਦੀ ਦਰਗਾਹ ਹੈ ਜਿੱਥੇ ਫਰੀਦ ਜੀ ਦੇ ਗੁਰੂ ਹੋਏ ਨੇ, ਉਸ ਤੋਂ ਕੋਈ 5-4 ਕਿੱਲੇ ਹਟ ਕੇ ਹੈ, ਔਰ ਜਿਹੜਾ ਕੁਤਬਮੀਨਾਰ ਮੀਨਾਰ ਹੈ ਇਹਦੇ ਤੋਂ ਸਿਰਫ 1 ਕਿਲੋਮੀਟਰ ਹੈ। ਦਾਸ ਨੇ ਉਹ ਜਗ੍ਹਾ ਦੇ ਦਰਸ਼ਨ ਕੀਤੇ। ਹੁਣ ਤਾਂ ਮਹਾਂਪੁਰਸ਼ਾਂ ਨੇ, ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਉੱਥੇ ਗੁਰਦੁਆਰਾ ਵੀ ਬੜਾ ਸੁੰਦਰ ਬਣਾ ਦਿੱਤਾ। ਪਹਿਲਾਂ ਗੁਰਦੁਆਰਾ ਨਹੀਂ ਸੀ, ਉਹ ਦਰਵਾਜ਼ਾ ਹੀ ਹੁੰਦਾ ਸੀ। ਸਿੰਘ ਜਾਇਆ ਕਰਦੇ ਸੀ ਉੱਥੇ, ਯਾਦਗਾਰ ਵੇਖ ਕੇ ਆ ਜਾਂਦੇ ਸੀ ਵੀ ਇਹ ਬੰਦੇ ਬਹਾਦਰ ਦੀ ਸ਼ਹੀਦੀ ਜਗ੍ਹਾ ਹੈ। ਸੋ ਉੱਥੇ ਬੰਦੇ ਨੂੰ ਮਰਵਾ ਦਿੱਤਾ, ਸ਼ਹੀਦ ਕਰਵਾ ਦਿੱਤਾ।
ਜਿਮ ਜਿਮ ਸੁਣਿਓ ਸੋ ਧਰਿਓ ਲਿਖਾਈ।
ਕਹਿੰਦੇ ਜੋ ਜੋ ਅਸੀਂ ਪਿੱਛੇ ਸੁਣਿਆ ਹੈ ਉਹ ਪੰਥ ਪ੍ਰਕਾਸ਼ ਵਿਚ ਲਿਖ ਦਿੱਤਾ ਹੈ, ਪਰ ਇਹਦੇ ਨਾਲ ਸਾਰੇ ਲੋਕ ਸਹਿਮਤ ਨਹੀਂ ਵੀ ਬੰਦਾ ਉੱਥੇ ਸ਼ਹੀਦ ਹੋਇਆ ਸੀ।
ਕੋ ਕਹੇ ਬੰਦੋ ਨਹਿ ਮੋਇਓ।
ਬਹੁਤੇ ਲੋਕ ਖਾਸ ਕਰਕੇ ਬੰਦਈ ਖਾਲਸਾ ਜਿਹੜੇ ਬੰਦੇ ਬਹਾਦਰ ਨੂੰ ਮੰਨਦੇ ਨੇ, ਉਹ ਇਹ ਕਹਿੰਦੇ ਆ ਵੀ ਬੰਦਾ ਦਿੱਲੀ ਚ ਸ਼ਹੀਦ ਨਹੀਂ ਸੀ ਹੋਇਆ।
ਭਈ ਨਾ ਮੜੀ ਸੋ ਉੱਡ ਗਯੋ।
ਉਹ ਕਹਿੰਦੇ ਸੀ ਵੀ ਉਹ ਉੱਡ ਗਿਆ ਸੀਗਾ। ਇਹ ਬੰਦਈਆਂ ਦੀ ਤਾਂ ਥਿਉਰੀ ਹੁਣ ਤੱਕ ਚਲੀ ਆਉਂਦੀ ਹੈ। ਇਹ ਬਹੁਤ ਸਾਰੇ ਲੋਕਾਂ ਨਾਲ ਐਸਾ ਹੁੰਦਾ ਰਿਹਾ, ਜਿਵੇਂ ਆਲਾ ਉਦਲ ਰਾਜਸਥਾਨ ਦੇ ਹੋਏ ਨੇ ਬੜੇ ਯੋਧੇ। ਅਕਬਰ ਦੇ ਸਮੇਂ ਜੰਗ ਹੋਇਆ ਸੀ, ਪਰ ਅਜੇ ਤੱਕ ਰਾਜਸਥਾਨ ਦੇ ਵਿਚ ਗੱਲ ਚਲੀ ਆਉਂਦੀ ਆ ਵੀ ਉਹ ਮਰੇ ਨਹੀਂ ਸੀ, ਜਿਉਂਦੇ। ਉਸ ਤੋਂ ਬਾਅਦ ਬੰਦੇ ਬਹਾਦਰ ਬਾਰੇ ਵੀ ਏਦਾਂ ਦੀ ਗੱਲ ਆਈ ਵੀ ਉਹ ਮਰਿਆ ਨਹੀਂ, ਜਿਉਂਦਾ ਹੈ। ਤੇ ਬੰਦਈਆਂ ਦੀ ਜਿਹੜੀ ਥਿਉਰੀ ਹੈ ਉਹ ਇਹ ਕਹਿੰਦੇ ਹੈ ਵੀ ਬੰਦਾ ਦਿੱਲੀ ਚ ਮਰਿਆ ਨਹੀਂ, ਸ਼ਹੀਦ ਨਹੀਂ ਹੋਇਆ। ਉਹ ਕਹਿੰਦੇ ਬਾਬਾ ਬੰਦਾ ਸਿੰਘ ਜੀ ਨੂੰ ਜਦੋਂ ਹਾਥੀ ਦੇ ਪੈਰ ਨਾਲ ਉਹਨਾਂ ਦਾ ਸਰੀਰ ਤੋੜ ਦਿੱਤਾ ਗਿਆ, ਹੱਡੀਆਂ ਹੀ ਉਹਨਾਂ ਦੀਆਂ ਸਾਰੀਆਂ ਚੂਰ ਕਰ ਦਿੱਤੀਆਂ ਗਈਆਂ, ਪਰ ਉਹਨਾਂ ਨੇ ਆਪਣੇ ਪੁਰਾਣ ਜਿਹੜੇ ਸੀ ਉਹ 10ਵੇਂ ਦੁਆਰ ਚੜਾ ਲਏ ਸਨ। ਯੋਗਾ ਵਿਦਿਆ ਦੇ ਉਹ ਬਹੁਤ ਮਾਹਰ ਸਨ, ਤੇ ਜਮੁਨਾ ਦੇ ਕੰਢੇ ਉਹਨਾਂ ਦੀ ਜਿਹੜੀ ਸਰੀਰ ਸੀਗਾ, ਹੱਡੀਆਂ ਸੀ, ਉਹ ਸੁੱਟ ਦਿੱਤੀਆਂ ਗਈਆਂ। ਤੇ ਉਸ ਵੇਲੇ ਅਮਰ ਸਿੰਘ ਖੇਮ ਕਰਨ ਵਾਲਾ ਜਿਹੜਾ ਬੰਦਈਆਂ ਦਾ ਬਾਅਦ ਚ ਮਹੰਤ ਬਣਿਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਤ ਖਾਲਸੇ ਦੇ ਹੱਥੋਂ ਮਰਿਆ, ਅਮਰ ਸਿੰਘ ਖੇਮ ਕਰਨ ਵਾਲਾ ਤੇ ਉਹਦੇ ਨਾਲ ਦੇ ਕੁਝ ਸਿੰਘ ਉਹ ਗੁਪਤ ਰੂਪ ਚ ਜਾ ਕੇ ਬੰਦੇ ਦਾ ਸਰੀਰ ਚੁੱਕ ਲਿਆਏ। ਤੇ ਜਿਹੜਾ ਜਾਨਕੀ ਪ੍ਰਸ਼ਾਦ ਬੰਦੇ ਦਾ ਪਹਿਲਾ ਗੁਰੂ ਸੀਗਾ, ਜਿਹਦੇ ਕੋਲੋਂ ਬੰਦੇ ਨੇ ਯੋਗ ਵਿਦਿਆ ਦੇ ਬਹੁਤ ਗੁਰ ਸਿੱਖੇ ਸਨ, ਉਹਦੇ ਕੋਲ ਲੈ ਗਏ। ਜਾਨਕੀ ਪ੍ਰਸ਼ਾਦ ਨੇ ਉਹਦਾ ਇਲਾਜ ਵੀ ਕੀਤਾ ਤੇ ਉਹਦੇ ਸਵਾਸ ਉਤਾਰ ਕੇ ਸਰੀਰ ਦੇ ਵਿਚ ਉਹਦੀ ਚੇਤਨਾ ਲਿਆਂਦੀ ਤੇ ਬੰਦਾ ਠੀਕ ਹੋ ਗਿਆ। ਤੇ ਉਹ ਫਿਰ ਪਹਾੜਾਂ ਦੇ ਇਲਾਕੇ, ਪੁੰਛ ਦੇ ਇਲਾਕੇ, ਜੰਮੂ ਕਸ਼ਮੀਰ ਦੇ ਇਲਾਕੇ ਚਲਾ ਗਿਆ, ਉਧਰ ਵਿਚਰਦਾ ਰਿਹਾ। ਪਰ ਇਹ ਗੱਲ ਜਿਹੜੀ ਹੈ ਇਹ ਬੰਦਈਆਂ ਦੀ ਹੈ, ਉਹਨਾਂ ਦੇ ਨਿੱਜੀ ਰਾਏ ਹੈ ਉਹਨਾਂ ਦੀ। ਜਿਹੜਾ ਜ਼ਿਆਦਾ ਇਤਿਹਾਸ ਹੈ ਉਹ ਇਹੀ ਕਹਿੰਦਾ ਵੀ ਬੰਦਾ ਦਿੱਲੀ ਦੇ ਵਿਚ ਸ਼ਹੀਦ ਹੋ ਗਿਆ ਸੀ। ਹਾਂਜੀ,
ਹਮਰਾ ਦਿਲ ਜਿਹੀ ਬਾਤ ਨਾ ਆਈ।
ਇਹ ਗੱਲ ਮੈਨੂੰ ਨੀ ਸਮਝ ਆਉਂਦੀ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਹਾਂ ਵੀ ਉਹ ਜਿਉਂਦਾ ਹੈ।
ਕੁਤੋ ਜੀਵਤ ਤਾਂ ਦੇਤ ਦਿਖਾਈ।
ਜੇ ਉਹ ਜਿਉਂਦਾ ਹੁੰਦਾ ਤੇ ਇੰਨੇ ਸਾਲ ਲੁਕਣ ਵਾਲਾ ਨਹੀਂ ਸੀ, ਉਹ ਦਰਸ਼ਨ ਜ਼ਰੂਰ ਦਿੰਦਾ, ਉਹ ਪ੍ਰਗਟ ਹੁੰਦਾ, ਉਹ ਭਾਵੇਂ ਬੰਦਈਆਂ ਦੇ ਕੋਲ ਜਾਂਦਾ, ਭਾਵੇਂ ਤਤ ਖਾਲਸੇ ਨਾਲ ਸੁਲਾਹ ਕਰਦਾ, ਉਹ ਦਿੱਲੀ ਦਰਬਾਰ ਨੂੰ ਵਕਤ ਜ਼ਰੂਰ ਪਾ ਦਿੰਦਾ, ਪਰ ਉਹ ਬੰਦਾ ਤਾਂ ਭਾਈ ਸ਼ਹੀਦ ਹੋ ਗਿਆ ਦਿੱਲੀ ਦੇ ਵਿਚ।
ਮਗਰ ਸਿੱਖ ਸਭ ਦੀਨੇ ਮਾਰ।
ਜਿੰਨੇ ਕ ਸਿੱਖ ਬੰਦਈ ਖਾਲਸੇ ਦੇ ਸੀ ਉਹ ਤੁਰਕਾਂ ਨੇ ਪਿੱਛੋਂ ਮਾਰ ਦਿੱਤੇ। ਬਹੁਤ ਨੁਕਸਾਨ ਪਹਿਲਾਂ ਬੰਦਈਆਂ ਦਾ ਹੋਇਆ ਤੇ ਬੰਦਈ ਦਿੱਲੀ ਚ ਤਾਂ ਸਾਰੇ ਹੀ ਮਾਰੇ ਗਏ। ਤਤ ਖਾਲਸੇ ਵਾਲੇ ਥੋੜੇ ਸਾਈਡ ਤੇ ਰਹੇ ਉਦੋਂ, ਕਿਉਂਕਿ ਸਰਕਾਰ ਨੂੰ ਇਹ ਸੀ ਵੀ ਜੇ ਅਸੀਂ ਦੋਵਾਂ ਨੂੰ ਇੱਕੋ ਵਾਰੀ ਛੇੜਾਂਗੇ ਤੇ ਫੇਰ ਮੁਸੀਬਤ ਪੈ ਜਾਏਗੀ। ਉਹਨਾਂ ਨੇ ਬੰਦਈਆਂ ਨੂੰ ਪਹਿਲਾਂ ਖਤਮ ਕੀਤਾ,
ਘਸੀਟ ਕੂਟ ਆਉ ਕਰਕੇ ਖੁਆਰ।
ਬੜਾ ਘਸੀਟ ਘਸੀਟ ਕੇ ਬੰਦਈਆਂ ਨੂੰ ਸ਼ਹੀਦ ਕੀਤਾ ਗਿਆ। ਬੰਦਈ ਸਿੱਖ ਬਹੁਤ ਦਿੱਲੀ ਚ ਮਾਰੇ ਗਏ।
ਬਾਜ ਸਿੰਘ ਭਲੀ ਨਿਭਾਹੀ।
ਬਾਬਾ ਬਾਜ ਸਿੰਘ ਜੀ ਬਲ ਪੱਟੀ ਵਾਲੇ, ਉਹਨਾਂ ਨੇ ਚੰਗੀ ਨਿਭਾਈ ਬੰਦੇ ਨਾਲ। ਪੰਜ ਪਿਆਰੇ ਭੇਜੇ ਸੀ 10ਵੇਂ ਪਾਤਸ਼ਾਹ ਜੀ ਨੇ, ਬਾਜ ਸਿੰਘ, ਰਾਮ ਸਿੰਘ, ਰਣ ਸਿੰਘ, ਕਾਨ ਸਿੰਘ ਤੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ। ਬਾਜ ਸਿੰਘ ਜਿਹੜਾ ਸੀ ਇਹ ਬੰਦੇ ਦੇ ਨਾਲ ਰਿਹਾ। ਕਾਨ ਸਿੰਘ ਗ੍ਰਿਫ਼ਤਾਰ ਜ਼ਰੂਰ ਹੋ ਕੇ ਗਏ ਦਿੱਲੀ, ਪਰ ਉਹ ਸਿੰਘਾਂ ਨੇ ਦਿੱਲੀ ਦਿਆਂ ਨੇ ਉੱਥੇ ਕੋਈ ਹੋਰ ਬੰਦਾ ਛੱਡ ਕੇ ਕੈਦੀ ਤੇ ਉੱਥੋਂ ਉਹਨੂੰ ਕੱਢ ਕੇ ਲੈ ਆਂਦਾ, ਤੁਰਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਬਾਬਾ ਵਿਨੋਦ ਸਿੰਘ ਜੀ ਪਹਿਲਾਂ ਹੀ ਵੱਖਰੇ ਹੋ ਕੇ ਖੰਡੂਰ ਸਾਹਿਬ ਚਲੇ ਗਏ ਸਨ, ਇਹ ਗੁਰੂ ਅੰਗਦ ਦੇਵ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ। ਬਾਜ ਸਿੰਘ ਨੂੰ ਕਹਿੰਦੇ ਆ ਵੀ ਜਦੋਂ ਬਾਦਸ਼ਾਹ ਫਰਕਸ਼ੀਅਰ ਦੀ ਬੇਗਮ ਕਹਿਣ ਲੱਗੀ, ਕਹਿੰਦੀ ਆ ਵੀ ਜਿਹੜੇ ਬੰਦੇ ਬਹਾਦਰ ਨੂੰ ਕਹਿੰਦੇ ਆ ਵੀ ਫੜ ਕੇ ਲਿਆਂਦੇ, ਉਹਨੂੰ ਮੈਂ ਦੇਖਣਾ ਚਾਹੁੰਦੀ ਹਾਂ। ਕਹਿੰਦੇ ਬੜੀ, ਕਹਿੰਦੇ ਉਹਦੀ ਦਹਿਸ਼ਤ ਹੈ, ਬੜਾ ਉਹਦਾ ਪ੍ਰਤਾਪ ਹੈ, ਉਹ ਕਿੱਦਾਂ ਦਾ ਬੰਦਾ। ਫਰਕਸ਼ੀਅਰ ਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਬੇਗਮ ਸਾਹਿਬਾਂ ਬੰਦੇ ਨੂੰ ਵੇਖਣਾ ਚਾਹੁੰਦੀ ਹੈ ਤੇ ਉਹਦੇ ਸਾਥੀਆਂ ਨੂੰ ਦੇਖਣਾ ਚਾਹੁੰਦੀ ਹੈ, ਤੁਸੀਂ ਬੰਦੋਬਸਤ ਕਰਕੇ ਰੱਖੋ, ਮੈਂ ਤੇ ਬੇਗਮ ਆਵਾਂਗੇ। ਕਹਿੰਦੇ ਬਾਦਸ਼ਾਹ ਆਪਣੀ ਬੇਗਮ ਦੇ ਨਾਲ ਜਦੋਂ ਜਿਸ ਦਿਨ ਆਉਣਾ ਸੀ ਨਾ, ਜਿਹੜੀ ਕੋਤਵਾਲੀ ਚ ਬੰਦੇ ਨੂੰ ਬੰਦ ਕੀਤਾ, ਪੰਜ ਸਿੰਘ ਬੰਦਾ ਬਹਾਦਰ ਭਾਈ ਬਾਜ ਸਿੰਘ, ਤਿੰਨ ਸਿੰਘ ਹੋਰ ਲੰਮੇ ਲੰਮੇ ਸੋਹਣੇ ਉੱਚੇ ਜਵਾਨ, ਉਹ ਛਾਂਟ ਕੇ ਉਹਨਾਂ ਨੇ ਉੱਥੇ ਖੜੇ ਕਰ ਦਿੱਤੇ ਤੇ ਬੇਗਮ ਆਈ। ਬੰਦਾ ਬਹਾਦਰ ਖੜਾ ਸੀ, ਹੱਥ ਵਿਚ ਬੇੜੀਆਂ ਸੀ, ਪੈਰਾਂ ਹੱਥਾਂ ਹੱਥ ਘੜੀਆਂ ਬੇੜੀਆਂ ਤੇ ਗਲ ਚ ਤੌਕ ਪਾਇਆ, ਲੋਹੇ ਚ ਬੰਨਿਆ ਪਿਆ ਸੀ ਸਾਰਾ ਸਰੀਰ, ਤੇ ਸਰੀਰ ਵੀ ਭੁੱਖ ਨਾਲ ਲਚਾਰ ਹੋਏ ਪਏ ਸਨ। ਬਾਜ ਸਿੰਘ ਵੀ ਨਾਲ ਸੱਜੇ ਪਾਸੇ ਖੜਾ ਸੀਗਾ ਤੇ ਬਾਦਸ਼ਾਹ ਫਰਕਸ਼ੀਅਰ ਨੇ ਆਪਣੀ ਬੇਗਮ ਨੂੰ ਦਿਖਾਇਆ ਵੀ ਆਹ ਸਿੰਘ ਨੇ, ਉਹ ਤੇ ਪਹਿਲਾਂ ਡਰ ਕੇ ਹੀ ਵੇਖ ਕੇ ਵੀ ਏਡੇ ਏਡੇ ਜਵਾਨ ਨੇ, ਇਹੋ ਜਿਹੇ ਪ੍ਰਤਾਪੀ ਨੇ ਸਿੰਘਾਂ ਦੇ ਚਿਹਰੇ ਮੂਹਰੇ ਦੇਖ ਕੇ, ਪਰ ਬੰਨੇ ਹੋਏ ਸਨ, ਬੱਝੇ ਹੋਏ ਸ਼ੇਰ ਨੂੰ ਸਾਰੇ ਹੀ ਛੇੜ ਲੈਂਦੇ ਆ। ਉਹ ਬੱਝੇ ਹੋਏ ਸ਼ੇਰਾਂ ਨੂੰ ਬਾਦਸ਼ਾਹ ਬੋਲਿਆ ਬੰਦੇ ਨੂੰ, ਕਹਿਣ ਲੱਗਾ ਬੰਦਿਆ ਸੁਣਿਆ ਤੂੰ ਉੱਡ ਜਾਂਦਾ ਸੀ, ਸੁਣਿਆ ਤੇਰੇ ਕੋਲ ਬੜੇ ਬੜੇ ਉੱਡਣੇ ਬਾਜ ਸੀਗੇ, ਬਾਜ ਸਿੰਘ ਦਾ ਨਾਂ ਲੈ ਕੇ, ਸੁਣਿਆ ਤੇਰੇ ਕੋਲ ਬੜੇ ਬੜੇ ਸ਼ੇਰ ਸੀਗੇ, ਕਿੱਥੇ ਚਲੇ ਗਏ ਹੋ, ਕੀ ਬਣਿਆ ਤੇਰਾ। ਕਹਿੰਦੇ ਭਾਈ ਬਾਜ ਸਿੰਘ ਏਦਾਂ ਖੜੇ ਨੇ, ਗੁਰੂ ਕਲਗੀਧਰ ਪਾਤਸ਼ਾਹ ਦਾ ਨਾਂ ਲੈ ਕੇ ਝਟਕਾ ਮਾਰਿਆ, ਹੱਥ ਕੜੀ ਟੁੱਟ ਗਈ, ਬੇੜੀ ਟੁੱਟ ਗਈ, ਤੇ ਬਾਦਸ਼ਾਹ ਦੇ ਅੰਗ ਰੱਖਕ ਦੇ ਹੱਥੋਂ ਤਲਵਾਰ ਏਦਾਂ ਉਹਦੇ ਗਾਤਰੇ ਚੋਂ ਖਿੱਚ ਕੇ ਤੇ ਫਟਾਫਟ ਇੰਨੀ ਫੁਰਤੀ ਨਾਲ ਵਾਈ ਕਿ ਤਿੰਨ ਚਾਰ ਸਿਪਾਹੀ ਝਟਕ ਦਿੱਤੇ।
ਬੋਲੇ ਸੋਨਿਹਾਲ,
ਜਦੋਂ ਬਾਜ ਸਿੰਘ ਨੇ ਤਿੰਨ ਚਾਰ ਸਿਪਾਹੀ ਝਟਕੇ, ਬਾਦਸ਼ਾਹ ਮਾਰ ਕੇ ਛਾਲ ਬੜੀ ਦੂਰ ਪਿਛਾਂ ਡਿੱਗਾ, ਉਹਦੀ ਜਾਨ ਬਚਾਉਣ ਦਾ ਉਹਦੇ ਅੰਗ ਰੱਖੇ, ਉਹਦੇ ਅੱਗੇ ਅੱਛੇ ਹੋ ਗਏ ਵੀ ਇਹਨੂੰ ਨਾ ਮਾਰ ਦੇਵੇ। ਬੇਗਮ ਵੀ ਘਬਰਾ ਗਈ, ਬੇਹੋਸ਼ੀ ਹੋ ਗਈ, ਬੇਗਮ ਉਹਦਾ ਚੁੱਕ ਕੇ ਲੈ ਗਏ। ਫਿਰ ਉਸ ਵੇਲੇ ਬਾਜ ਸਿੰਘ ਨੂੰ ਉਹਨਾਂ ਸਿਪਾਹੀਆਂ ਨੇ, ਕਿਉਂਕਿ ਉਹ ਫੜਿਆ ਤਾਂ ਜਾ ਨਹੀਂ ਸੀ ਸਕਦਾ, ਉਹਦੇ ਹੱਥ ਤਲਵਾਰ ਸੀਗੀ, ਉਹਨਾਂ ਨੇ ਫਿਰ ਉਹਨੂੰ ਸ਼ਹੀਦ ਕਰ ਦਿੱਤਾ, ਮਾਰ ਦਿੱਤਾ ਬੰਦੇ ਦੇ ਸਾਹਮਣੇ ਹੀ। ਬਾਜ ਸਿੰਘ ਉਹਨਾਂ ਨਾਲ ਲੜ ਕੇ ਸ਼ਹੀਦ ਹੋ ਗਿਆ ਜੇਲ੍ਹ ਦੇ ਵਿਚ। ਸੋ ਖਾਲਸਾ ਜੀ, ਬਾਜ ਸਿੰਘ ਨੇ ਭਲੀ ਨਿਭਾਹੀ, ਮੂਹੇ ਬੰਦੇ ਸੰਗ ਚਾਹੋਂ ਚਾਹੀ, ਚਾਹੋਂ ਚਾਹੀ ਸ਼ਹੀਦੀ ਪਾਈ ਬਾਜ ਸਿੰਘ ਨੇ।
ਆਲੀ ਸਿੰਘ ਨੇ ਉਸ ਲੋਧੀ ਵਾਲੀ,
ਭਾਈ ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਪਹਿਲਾਂ ਸੂਬੇ ਸਰਹੰਦ ਕੋਲ ਨੌਕਰੀ ਕਰਿਆ ਕਰਦੇ ਸੀਗੇ, ਜਿਹਨੂੰ ਸੂਬੇ ਨੇ ਮਿਹਣਾ ਮਾਰਿਆ ਸੀ ਤੁਹਾਡਾ ਇੱਕ ਨਵਾਂ ਗੁਰੂ ਆ ਗਿਆ, ਤੇ ਉਹ ਬੰਦੇ ਬਹਾਦਰ ਨਾਲ ਰਲ ਗਏ ਸੀ, ਤੇ ਉਹ ਆਲੀ ਸਿੰਘ ਮਾਲੀ ਸਿੰਘ ਵੀ ਨਾਲ ਹੀ ਦਿੱਲੀ ਚ ਨਿਭ ਗਏ, ਸ਼ਹੀਦੀ ਪਾ ਗਏ ਬਾਬੇ ਬੰਦੇ ਦੇ ਨਾਲ।
ਉਹ ਭੀ ਮੋਏ ਬੰਦਾ ਕੇ ਨਾਲੇ,
ਇਸ ਤਰ੍ਹਾਂ ਭਾਈ ਆਲੀ ਸਿੰਘ ਮਾਲੀ ਸਿੰਘ ਬਾਜ ਸਿੰਘ ਵਰਗੇ ਮੁਖੀ ਮੁਖੀ ਸਿੰਘ ਦਿੱਲੀ ਸ਼ਹੀਦ ਹੋਏ ਨੇ। ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦਾ ਇਤਿਹਾਸ ਤਾਂ ਬੜਾ ਵੱਡਾ ਹੈ, ਉਹਨਾਂ ਦੀ ਗ੍ਰਿਫਤਾਰੀ ਦਾ, ਉਹਨਾਂ ਦਾ ਇਤਿਹਾਸ, ਪਰ ਮੈਨੂੰ ਹੁਕਮ ਹੈ ਵੀ ਸੰਖੇਪ ਵਿਚ ਆਪਾਂ ਇੱਕ ਮਹੀਨੇ ਵਿਚ ਪੰਥ ਪ੍ਰਕਾਸ਼ ਦੇ ਵਿਚੋਂ ਚੋਣਵੀਆਂ ਲੜੀਆਂ, ਤਾਂ ਕਿ ਸਾਨੂੰ ਇੰਨਾ ਕੁ ਪਤਾ ਲੱਗ ਜਾਏ ਵੀ ਕਿਵੇਂ ਕਿਵੇਂ ਸਿੰਘ ਅੱਗੇ ਵਧਦੇ ਵਧਦੇ ਰਾਜੇ ਰਣਜੀਤ ਸਿੰਘ ਤੱਕ ਕਿਵੇਂ ਪਹੁੰਚੇ। ਫਿਰ ਕਦੀ ਸਮਾਂ ਬਣੇਗਾ ਤੇ ਫਿਰ ਹੋਰ ਵਿਸਥਾਰ ਨਾਲ ਵੀ ਕਰ ਲਵਾਂਗੇ। ਮੈਂ ਕਹਿੰਦਾ ਵੀ ਥੋੜੀ ਥੋੜੀ ਲਗਨ ਜੇ ਇਤਿਹਾਸ ਦੀ ਸਾਨੂੰ ਲੱਗ ਜਾਏ ਤੇ ਫਿਰ ਅੱਗੇ ਹੋਰ ਵੀ ਰਾਹ ਬਣ ਜਾਂਦਾ, ਜਿਹੜੀ ਗੱਲ ਸੁਣੀ ਨਾ ਹੋਵੇ ਉਹਦਾ ਵਿਸਥਾਰ ਸੁਣਨ ਨੂੰ ਵੀ ਜੀ ਨਹੀਂ ਕਰਦਾ। ਜੇ ਥੋੜੀ ਜਿਹੀ ਗੱਲ ਸੁਣੀਏ, ਕਿਸੇ ਦਾ ਨਾਂ ਸੁਣਿਆ ਹੋਵੇ ਨਾ, ਫਿਰ ਉਹਦੇ ਬਾਰੇ ਜਾਣਕਾਰੀ ਸੁਣਨ ਨੂੰ ਹੋਰ ਚਿੱਤ ਚਾਹੁੰਦਾ। ਇਸ ਤਰ੍ਹਾਂ ਰੁਚੀ ਬਣਦੀ ਹੈ ਇਤਿਹਾਸ ਦੀ। ਖਾਲਸਾ ਜੀ, ਬਾਕੀ ਇਸ ਗ੍ਰੰਥ ਦਾ ਟੀਕਾ ਵੀ ਛਪਿਆ ਬਾਬਾ ਸੰਤਾ ਸਿੰਘ ਜੀ ਨੇ, ਇੱਥੇ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ, ਉਥੋਂ ਵੀ ਤੁਸੀਂ ਪੜ੍ਹ ਸਕਦੇ ਹੋ। ਇਹ ਤਾਂ ਕਵਿਤਾ ਵਿੱਚ ਔਖਾ ਹੈ, ਪਰ ਜੇ ਤੁਸੀਂ ਟੀਕਾ ਪੜੋਗੇ ਤੇ ਤੁਹਾਨੂੰ ਜਿਹੜਾ ਹੈ ਬਹੁਤ ਛੇਤੀ ਸਮਝ ਆਏਗੀ ਵੀ ਕਿੱਦਾਂ ਇਤਿਹਾਸ ਸਾਡੇ ਬਜ਼ੁਰਗਾਂ ਦਾ, ਕਿਵੇਂ ਸਿੰਘਾਂ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ। ਸੋ ਇਹ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਜ ਤੁਹਾਨੂੰ ਸੁਣਾਈ ਹੈ। ਹਾਂਜੀ,
दोहरा रतन सिंह ने जो सुनी सो तो दीनी आख।
रतन सिंह ने सुनी अपने बुजुर्गां तो सो सुना दिती है।
सत्रह सह अठतरी मद पई बंदे इम साख।
इस तरह बाबे बंदे बहादुर की शहीदी हुई है खालसा जी ते दिल्ली दे विच 1600-1716 दे विच सो ओ कथा संखेप विच बयान कीती गई है। अगे होर बाबा जी दियां शहादतां तो बाद पंथ विच किदां किदां दे वर्तारे वर्तने ओ आपां संखेप विच आप जी नाल सांझे करी चलांगे। समय दे लिहाज नाल समाप्ति है। हे गोबिंद हे गोपाल हे दयाल लाल प्राण नाथ ना सके दीन दर्द निवार। हे समर्थ अगम पूरन मोहे माया तार अंधकूप महा प्यार नानक पार उतार। आए प्रभु शरणागति कृपा निध दयाल एक अखर हर मन बस्त दानक होत निहाल। वाहिगुरु नाम जहाज है चढ़े सो तरे पार जो श्रद्धा कर सेव दे गुरु पार
उतारन हार
जो श्रद्धा कर सेव दे।